ਸਟੇਟ ਹਨ ਜੇ ਤੁਹਾਡੀ ਕੰਪਨੀ ਓਨਟੇਰੀਓ ਅਲਬਰਟਾ ਨੋਵਾ ਸਕੋਸ਼ੀਆ ਨਿਊ ਬ੍ਰਾਂਸਵਿਕ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਰਜਿਸਟਰਡ ਹੈ ਜਾਂ ਤੁਸੀਂ ਉੱਥੇ ਰਹਿੰਦੇ ਹੋ ਜਾਂ ਕੰਮ ਕਰਦੇ ਹੋ ਤੇ ਆਪਣੇ ਬਿਜ਼ਨਸ ਜਾਂ ਪਰਸਨਲ ਇੰਸ਼ੋਰੈਂਸ ਘੱਟ ਪ੍ਰੀਮੀਅਮ ਤੇ ਲੈਣ ਲਈ ਕਾਲ ਕਰੋ ਰਮਨਜੀਤ ਸਿੱਧੂ ਜੀ ਨੂੰ 647-7707-6477-774-8507 ਜਾਂ ਉਹਨਾਂ ਨੂੰ ਈਮੇਲ ਕਰੋ ramanjeet@ableinsurance.ca।
You are listening to WTOR 770 AM, Youngstown, Toronto.
स्टोविल में सबसे पहला इस्लामिक सेंटर बनाने के लिए दारू खैर सेंटर स्टोविल आप सबको इनवाइट कर रहा है एक स्पिरिचुअल इवनिंग और फंड रेजिंग डिनर पर।
ऑन जून 26 एट 6:30 PM एट 8440 हाईवे 27 इन वॉन।
स्पेशल गेस्ट होंगे शेख यासिर कादी, डॉक्टर मुरील कासिम और इमाम आरिफ देसाई। इवेंट और टिकट्स की मजीद इन्फॉर्मेशन के लिए कॉल करें 416-292-1818, दैट इज 416-292-1818।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL बिकॉज़ वी केयर।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
One policy, one plan. In the world of insurance and investments, where one plan is everything, you need the best insurance can get for your family. You need FetchMyPolicy.com, the greatest life insurance comparison portal ever, comparing more than 300 policies in less than a minute. Built by one of the world's most successful advisors, Saurav Chadha. It's available to you. What are you waiting for? Engage FetchMyPolicy.com now.
ਸੁਣ ਲੋ ਸਾਰੇ ਭੈਣ ਭਰਾ, ਗਰਮੀਆਂ ਗਈਆਂ ਆ ਤੇ ਹੁਣ ਤੰਦੂਰ ਲਓ ਤਾ ਸਕਾਈ ਮੂਨ ਫੂਡਸ ਵਾਲਿਆਂ ਕੋਲੋਂ ਬਾਰਬੀਕਿਊ ਰੈਡੀ, ਮੈਰੀਨੇਟਿਡ ਚਿਕਨ ਤੇ ਮੀਟ ਲਿਆਓ, ਆਪ ਵੀ ਖਾਓ ਤੇ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਖਵਾਓ ਤੇ ਮੌਜ ਮਨਾਓ। ਇਹਨਾਂ ਕੋਲੋਂ ਓਨਟੇਰੀਓ ਗੋਟ, ਲੈਮ ਚੌਪ ਔਰ ਦੇਸੀ ਚਿਕਨ ਵੀ ਮਿਲਦਾ ਹੈ, ਮੈਰੀਨੇਟਿਡ ਚਿਕਨ ਟਿੱਕਾ, ਕਬਾਬ ਤੇ ਫਿਸ਼ ਦੀ ਬਹੁਤ ਹੀ ਵਰਾਇਟੀ ਹੈ। ਸਕਾਈ ਮੂਨ ਫੂਡਸ ਵਾਲੇ 13 ਸਾਲਾਂ ਕੋਲੋਂ ਰੈਸਟੋਰੈਂਟ, ਬੈਂਕਟ ਹਾਲ ਦੇ ਹੋਲਸੇਲ ਸਪਲਾਇਰ ਨੇ। ਇਹਨਾਂ ਦੀ ਗ੍ਰੈਂਡ ਓਪਨਿੰਗ ਤੇ ਸਪੈਸ਼ਲ ਪ੍ਰਾਈਜ਼ ਦਾ ਫਾਇਦਾ ਲਓ ਤੇ ਆ ਜਾਓ ਫਿਰ ਸਕਾਈ ਮੂਨ ਫੂਡ ਸਟੀਲਸ ਐਂਡ ਟੋਰਬਰਮ ਦੇ ਇੰਟਰਸੈਕਸ਼ਨ ਤੇ, 7955 ਟੋਰਬਰਮ ਰੋਡ, ਯੂਨਿਟ 22। ਨਾਲੇ ਫੋਨ ਨੰਬਰ ਵੀ ਲਿਖ ਲਓ 905-458-2096, 905-458-2096।
ਵਿਕਰਮ ਕੋਂਡਾਥਿਸੁਲਾ ਹੈਲਪਿੰਗ ਕੈਨੇਡਾ ਫਾਈਂਡ ਬੈਸਟ ਹੋਮਸ, ਡੀਟੈਚ, ਸੈਮੀ ਡੀਟੈਚ, ਟਾਊਨਸ, ਕੋਂਡੋਸ, ਪ੍ਰੀ ਕੰਸਟਰਕਸ਼ਨ, ਹੋਮ ਲਾਈਫ, ਮੇਪਲ ਲੀਫ ਰਿਅਲਟੀ ਲਿਮਿਟਡ ਦੇ ਵਿਕਰਮ ਤੁਹਾਡੇ ਨਵੇਂ ਘਰ ਦੀ ਖੋਜ ਵਿੱਚ ਹੋਣਗੇ ਤੁਹਾਡੇ ਸਾਥੀ। ਵਿਕਰਮ ਤੁਹਾਡਾ ਘਰ ਸਹੀ ਕੀਮਤ ਤੇ ਵਿਕਾਉਣ ਚ ਤੁਹਾਡੀ ਕਰਨਗੇ ਮਦਦ। ਘਰ ਲੱਭਣ ਤੋਂ ਲੈ ਕੇ ਖੁਸ਼ੀਆਂ ਦੇ ਘਰ ਦੀ ਚਾਬੀ ਤੁਹਾਨੂੰ ਦਵਾਉਂਦੇ ਨੇ ਮੌਰਗੇਜ ਸਰਵਿਸਿਜ਼ ਦੇ ਨਾਲ, ਰਿਅਲਟਰ ਅਤੇ ਮੌਰਗੇਜ ਏਜੰਟ ਦੀਆਂ ਸਰਵਿਸਿਜ਼ ਵਿਕਰਮ ਦੇ ਨਾਲ। 6473089-647-3845-49, realtorvikram.com।
ਉਹ ਤੈਨੂੰ ਬੜਾ ਚਾਅ ਚੜਿਆ ਕੋਈ ਖਾਸ ਮਹਿਮਾਨ ਆਉਣ ਵਾਲਾ ਪਾਰਟੀ ਚ?
ਉਹ ਨਹੀਂ ਜੀ, ਉੱਥੇ ਤਾਂ ਫਰੈਸ਼ ਤੰਦੂਰੀ ਦਾ ਤਾਜ਼ਾ ਸਵਾਦ ਵਾਲਾ ਖਾਣਾ ਆਉਣ ਵਾਲਾ ਹੈ।
ਖਾਣਾ ਲਜ਼ੀਜ਼, ਹਰ ਦੇ ਲਜ਼ੀਜ਼,
ਫਰੈਸ਼ ਤੰਦੂਰੀ, ਵੈਜ, ਨਾਨ ਵੈਜ, LLBO ਤੇ ਤਾਜ਼ਾ ਲਜ਼ੀਜ਼ ਖਾਣੇ ਦਾ ਲੁਕ ਉਠਾਓ। ਹਫਤੇ ਦੇ 7 ਦਿਨ ਖੁੱਲਦਾ, ਸਵੇਰੇ 11 ਵਜੇ ਤੋਂ ਰਾਤ ਦੇ 2 ਵਜੇ ਤੱਕ। ਅੱਜ ਹੀ ਪਹੁੰਚੋ ਕੁਈਨ ਸਟਰੀਟ ਐਂਡ ਕੈਨੇਡੀ ਮਿਜ ਇੰਟਰਸੈਕਸ਼ਨ ਤੇ, ਜਾਂ ਫਿਰ ਕਾਲ ਕਰੋ 905-874-0111-905-874-0111। ਜਾਇਕੇਦਾਰ, ਲੱਜ਼ਤਦਾਰ ਖਾਓ, ਫਰੈਸ਼ ਤੰਦੂਰੀ ਤੇ ਆਓ।
ਇਹ ਸੰਦੇਸ਼ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ। ਬਰਾਊਜ਼ ਕਰੋ ਸਮਰ ਕੈਂਪ ਆਫਰਿੰਗਸ ਨੂੰ ਤੇ ਰਜਿਸਟਰ ਕਰੋ ਆਪਣੇ ਬੱਚਿਆਂ ਨੂੰ ਇਹਨਾਂ ਦੇ ਐਥਲੀਟ ਤੇ ਸਾਇੰਸ ਪ੍ਰੋਗਰਾਮਸ ਵਿੱਚ। ਵੀਕਲੀ ਕੈਂਪਸ ਅਵੇਲੇਬਲ ਨੇ ਹਰ ਬੱਚੇ ਲਈ ਉਮਰ 6 ਤੋਂ 16। ਇੰਕਲੂਸਿਵ ਕੈਂਪਸ ਵੀ ਅਵੇਲੇਬਲ ਨੇ 6 ਸਾਲ ਦੀ ਉਮਰ ਤੋਂ ਲੈ ਕੇ 21+ ਏਜਸ ਲਈ। ਰਜਿਸਟ੍ਰੇਸ਼ਨ ਓਪਨ ਹਰ। ਲੱਭੋ ਪਰਫੈਕਟ ਸਮਰ ਕੈਂਪ ਐਟ brampton.ca/register ਫੋਰ ਪ੍ਰੋਗਰਾਮਸ ਤੇ brampton.ca/register ਫੋਰ ਪ੍ਰੋਗਰਾਮਸ।
You can listen to the headlines anywhere.
but we bring you the story behind the headlines by Group Editor and CEO Yudhvir Jaswal. Only on South Asian Pulse. South Asian Pulse. Call Yudhvir Jaswal 647-272-8182 or visit SouthAsianDaily.com. South Asian
Pulse. ਵਾਹਿਗੁਰੂ ਗ੍ਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਰੁਕ ਕਰਦੇ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਹੁਣ ਗੱਲ ਕਰਦੇ ਹਾਂ ਕਿ ਜੇ ਲਗਾਤਾਰ ਮਹਿੰਗਾਈ ਵੱਧ ਰਹੀ ਹੈਗੀ ਹੈ, ਇਹਦਾ ਕੀ ਅਸਰ ਪੈ ਰਿਹਾ ਹੈ। ਜੇ ਅਸੀਂ ਰਿਟੇਲ ਸੇਲਸ ਦੇ ਨੰਬਰ ਵੱਲ ਗੌਰ ਕਰੀਏ ਤੇ ਮਹਿੰਗਾਈ ਵਧਣ ਦੇ ਬਾਵਜੂਦ ਲੋਕ ਜਿਹੜੀ ਆਪਣੀ ਪਰਚੇਜ਼ਿੰਗ ਆ ਜਾਂ ਖਰੀਦੋ ਫਰੋਖਤ ਆ ਉਹਦੇ ਵਿੱਚ ਕੋਈ ਕਮੀ ਨਹੀਂ ਲੈ ਕੇ ਆ ਰਹੇ, ਬਲਕਿ ਉਹਦੇ ਵਿੱਚ ਇਜ਼ਾਫਾ ਹੋ ਰਿਹਾ। ਸਟੈਟਸ ਕੈਨੇਡਾ ਨੇ ਜੋ ਤਾਜ਼ਾ ਰਿਟੇਲ ਦੇ ਅੰਕੜੇ ਸਾਂਝੇ ਕੀਤੇ ਨੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਲੋਕਾਂ ਨੇ ਜ਼ਿਆਦਾ ਚੀਜ਼ਾਂ ਖਰੀਦੀਆਂ ਨੇ। 1% ਰਿਟੇਲ ਸੇਲ ਜਿਹੜੀ ਵਧੀ ਹੈ, 60.7 billion dollars ਦੀ ਜਿਹੜੀ ਖਰੀਦ ਹੈਗੀ ਹੈ ਉਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਕੀਤੀ ਗਈ ਹੈ। ਖਾਸ ਕਰ ਜਿਹੜਾ ਜਨਰਲ ਮਰਚੈਂਡਾਈਜ਼ ਸਟੋਰਸ ਨੇ ਉਹਨਾਂ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਖਰੀਦਦਾਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਵੱਡੀ ਖਬਰ ਤੁਹਾਡੇ ਨਾਲ ਪਾਕਿਸਤਾਨ ਤੋਂ ਸਾਂਝੀ ਕਰ ਰਹੇ ਹਾਂ। ਪਾਕਿਸਤਾਨ ਦੇ ਫਾਈਨੈਂਸ ਮਿਨਿਸਟਰ ਮਿਫਤਾ ਇਸਮਾਇਲ, ਉਹਨਾਂ ਨੇ ਅੱਜ ਤਾਜ਼ਾ ਬਿਆਨ ਜਾਰੀ ਕਰਦੇ ਕਿਹਾ ਕਿ ਚਾਈਨਾ ਦੇ ਇੱਕ ਬੈਂਕ ਕੰਸੋਰਟੀਅਮ, ਕਾਫੀ ਸਾਰੇ ਬੈਂਕ ਜਿਹੜੇ ਨੇ ਉਹ ਇਕੱਠੇ ਕਰਕੇ ਉਹਨਾਂ ਨੇ 2.3 billion dollars ਦਾ ਜਿਹੜਾ ਲੋਨ ਹੈਗਾ ਉਹ ਦੇਣ ਦੇ ਵਾਅਦਾ ਕੀਤਾ ਹੈਗਾ ਔਰ 1-2 ਦਿਨਾਂ ਦੇ ਵਿੱਚ ਜਿਹੜਾ ਪੈਸਾ ਆਉਣਾ ਸ਼ੁਰੂ ਹੋ ਜਾਏਗਾ। ਪਾਕਿਸਤਾਨ ਵੱਲੋਂ ਸਾਈਨ ਕਰ ਦਿੱਤਾ ਗਿਆ ਹੈਗਾ ਐਗਰੀਮੈਂਟ ਔਰ ਹੁਣ ਚਾਈਨਾ ਦੇ ਜਿਹੜੇ ਬੈਂਕਸ ਨੇ ਉਹ ਵੀ ਸਾਈਨ ਕਰਕੇ ਪੈਸਾ ਜਲਦੀ ਹੀ ਦੇਣਾ ਸ਼ੁਰੂ ਕਰ ਦੇਣਗੇ। ਇਸ ਮਾਮਲੇ ਦੇ ਉੱਤੇ ਪਾਕਿਸਤਾਨ ਦੀ ਸਰਕਾਰ ਨੇ ਚਾਈਨਾ ਦੀ ਗਵਰਨਮੈਂਟ ਦਾ ਵੀ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਚਾਈਨਾ ਦੇ ਇਹਨਾਂ ਬੈਂਕਾਂ ਦੇ ਜ਼ਰੀਏ ਪਾਕਿਸਤਾਨ ਨੂੰ 2.3 billion dollars ਜਿਹੜਾ ਲੋਨ ਹੈ ਉਹ ਦੇ ਦਿੱਤਾ ਹੈ। ਜ਼ਰੂਰ ਜ਼ਿਕਰ ਕਰ ਦਈਏ ਕਿ ਹਾਲ ਹੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਚਰਚਾ ਵੀ ਚੱਲ ਰਹੀ ਹੈ ਕਿ IMF ਦੇ ਨਾਲ ਵੀ ਮਾਮਲਾ ਸਾਰਾ ਸੁਲਝ ਗਿਆ ਔਰ ਜਲਦੀ ਹੀ IMF ਤੋਂ ਹੋਰ ਜ਼ਿਆਦਾ ਫੰਡਿੰਗ ਜਿਹੜੀ ਹੈ ਉਹ ਵੀ ਦਿੱਤੀ ਜਾਏਗੀ। ਰੁਕ ਕਰਦੇ ਹਾਂ ਸਿੱਧਾ ਇੰਡੀਆ ਵੱਲ। ਇੰਡੀਆ ਦੇ ਵਿੱਚ ਮਹਾਰਾਸ਼ਟਰ ਦੇ ਵੱਲ ਸਭ ਤੋਂ ਪਹਿਲਾਂ ਸਾਨੂੰ ਅੱਜ ਰੁਕ ਕਰਨਾ ਪਏਗਾ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਕਿੰਨੇ ਕੁ MLA ਜਿਹੜੇ ਨੇ ਉਹ ਸ਼ਿਵਸੈਨਾ ਦੇ ਨਾਲ ਨੇ, ਕਿਆ ਉਧਵ ਠਾਕਰੇ ਦੀ ਸਰਕਾਰ ਵੀ ਗਿਰ ਜਾਏਗੀ ਔਰ ਉਧਵ ਠਾਕਰੇ ਦਾ ਜਿਹੜਾ ਕੰਟਰੋਲ ਹੈ ਸ਼ਿਵਸੈਨਾ 'ਤੇ ਉਹ ਵੀ ਕਮਜ਼ੋਰ ਹੋ ਸਕਦਾ ਹੈ। ਮਾਮਲਾ ਬੜਾ ਸਾਫ਼ ਹੈ ਇਸ ਸਮੇਂ ਮਹਾਰਾਸ਼ਟਰ ਦੇ ਵਿੱਚ। ਸ਼ਿਵਸੈਨਾ, NCP ਔਰ ਕਾਂਗਰਸ, ਇਹ ਤਿੰਨਾਂ ਪਾਰਟੀਆਂ ਨੇ ਗਠਬੰਧਨ ਬਣਾ ਕੇ ਸਰਕਾਰ ਬਣਾਈ ਹੈ। ਹਾਲਾਂਕਿ ਸਭ ਤੋਂ ਜ਼ਿਆਦਾ MLAs ਜਿਹੜੇ ਸੀਗੇ ਉਹ BJP ਕੋਲ ਸੀਗੇ, ਲੇਕਿਨ ਇਸ ਤੋਂ ਬਾਅਦ ਲਗਾਤਾਰ ਸ਼ਿਵਸੈਨਾ ਦਾ ਵਿਰੋਧ ਹੁੰਦਾ ਰਿਹਾ। ਇਸ ਦਰਮਿਆਨ ਏਕਨਾਥ ਸ਼ਿੰਦੇ, ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਕੋਲ ਇਸ ਵੇਲੇ 35 MLA ਮੌਜੂਦ ਨੇ। 55 ਦੇ ਵਿੱਚੋਂ 35 MLA ਉਹਨਾਂ ਵੱਲ ਜਾਣ ਦੀ ਗੱਲ ਹੋਈ। ਉਸ ਤੋਂ ਬਾਅਦ ਚਿੱਠੀਆਂ ਆਈਆਂ 34 MLAs ਦੀਆਂ ਔਰ 4 ਇੰਡੀਪੈਂਡੈਂਟ ਵੀ ਜਿਹੜੇ ਨੇ ਉਹ ਵੀ ਗੱਲ ਕਰ ਰਹੇ ਕਿ ਅਸੀਂ ਏਕਨਾਥ ਸ਼ਿੰਦੇ ਦੇ ਨਾਲ ਹਾਂ। ਇਸ ਦਰਮਿਆਨ ਕਾਂਗਰਸ ਨੇ ਦਾਅਵਾ ਕੀਤਾ ਕਿ ਜਿਹੜੇ 35 MLA ਗਏ ਨੇ ਉਹਨਾਂ ਦੇ ਵਿੱਚੋਂ 20 MLA ਵਾਪਸ ਕਾਂਗਰਸ ਦੇ ਨਾਲ ਔਰ ਸਾਡੇ ਗਠਬੰਧਨ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਨੇ। ਹੁਣ ਬੜਾ ਸਵਾਲ ਇਹ ਖੜਾ ਕੀਤਾ ਜਾ ਰਿਹਾ ਕਿ ਆਖਿਰਕਾਰ ਮਾਮਲਾ ਕੀ ਹੈ, ਇਸ਼ੂ ਕੀ ਹੋਇਆ। ਜਿੱਥੇ ਏਕਨਾਥ ਸ਼ਿੰਦੇ ਦਾ ਇਹ ਕਹਿਣਾ ਹੈਗਾ ਹੈ ਕਿ ਅਸੀਂ ਪਾਰਟੀ ਦੀ ਆਈਡੀਓਲੋਜੀ ਦੇ ਖਿਲਾਫ਼ ਨਹੀਂ ਹੈ, ਬਲਕਿ ਏਕਨਾਥ ਸ਼ਿੰਦੇ ਦਾ ਇਹ ਦਾਅਵਾ ਹੈ ਕਿ ਅਸੀਂ ਤੇ ਸ਼ਿਵ ਸੈਨਾ ਦੇ ਜਿਹੜੇ ਫਾਊਂਡਰ ਨੇ ਬਾਲਾ ਸਾਹਿਬ ਠਾਕਰੇ ਉਹਨਾਂ ਦੀ ਜੋ ਲੈਗਸੀ ਹੈ ਅਸੀਂ ਉਹਦੇ ਉੱਤੇ ਚੱਲਣਾ ਚਾਹੁੰਦੇ ਹੈਗੇ ਹਾਂ। ਔਰ ਉਧਵ ਠਾਕਰੇ ਵੀ ਇਹ ਇਮੋਸ਼ਨਲ ਬਿਆਨ ਅੱਜ ਦੇ ਰਹੇ ਨੇ, ਸਪੀਚ ਦੇ ਰਹੇ ਨੇ, ਉਹਨਾਂ ਦਾ ਵੀ ਕਹਿਣਾ ਹੈ ਕਿ ਬਿਲਕੁਲ ਅਸੀਂ ਪਾਰਟੀ ਦੀ ਆਈਡੀਓਲੋਜੀ ਤੋਂ ਨਹੀਂ ਹਟ ਰਹੇ। ਬਾਲਾ ਸਾਹਿਬ ਠਾਕਰੇ ਨੇ ਜੋ ਕਿਹਾ ਸੀਗਾ ਉਧਵ ਠਾਕਰੇ ਕਹਿ ਰਹੇ ਅਸੀਂ ਉਹਨਾਂ ਹੀ ਅਸੂਲਾਂ ਦੇ ਉੱਤੇ ਅੱਜ ਵੀ ਚੱਲ ਰਹੇ ਹੈਗੇ ਹਾਂ। ਲੇਕਿਨ ਜੇ ਅੱਜ MLA ਉਹਨਾਂ ਤੋਂ ਨਾਰਾਜ਼ ਨੇ ਤੇ ਆਪਣੇ ਅਸਤੀਫੇ ਦੀ ਵੀ ਪੇਸ਼ਕਸ਼ ਜਿਹੜੀ ਹੈ ਉਹ ਅੱਜ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਔਰ ਸ਼ਿਵ ਸੈਨਾ ਸੁਪਰੀਮੋ ਉਧਵ ਠਾਕਰੇ ਨੇ ਕੀਤੀ ਹੈ। ਦੂਸਰੀ ਤਰਫ ਏਕਨਾਥ ਸ਼ਿੰਦੇ ਜਿਹੜੇ ਨੇ ਉਹ ਇਹ ਚਾਹੁੰਦੇ ਨੇ ਕਿ ਅਸੀਂ BJP ਦੇ ਨਾਲ ਦੁਬਾਰਾ ਤੋਂ ਗਠਬੰਧਨ ਕਰ ਲਈਏ ਔਰ BJP ਦੇ ਨਾਲ ਮਿਲ ਕੇ ਉਹ ਚਾਹੁੰਦੇ ਸੀਗੇ ਕਿ ਚਾਹੇ ਰਾਜ ਸਭਾ ਦੀ ਇਲੈਕਸ਼ਨ ਹੋਣ ਜਾਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਨੇ BJP ਦੇ ਨਾਲ ਮਿਲ ਕੇ ਚੁਣਾਵ ਲੜਿਆ ਜਾਵੇ। ਦੂਸਰੀ ਤਰਫ ਬਾਲ ਠਾਕਰੇ ਦੇ ਜਿਹੜੇ ਬੇਟੇ ਨੇ ਉਧਵ ਠਾਕਰੇ, ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਦੁਬਾਰਾ ਤੋਂ BJP ਦੇ ਨਾਲ ਅਲਾਇੰਸ ਨਹੀਂ ਬਣਾਇਆ ਜਾ ਸਕਦਾ। BJP ਜਿਹੜੀ ਹੈ ਲਗਾਤਾਰ ਸ਼ਿਵ ਸੈਨਾ ਦੇ ਖਿਲਾਫ਼ ਕੰਮ ਕਰਦੀ ਹੈ ਔਰ ਸ਼ਿਵ ਸੈਨਾ ਨੂੰ ਹਮੇਸ਼ਾ ਤੋਂ ਜੂਨੀਅਰ ਪਾਰਟਨਰ ਦੇ ਤੌਰ ਦੇ ਉੱਤੇ ਦਬਾ ਕੇ ਰੱਖਿਆ ਜਾਂਦਾ ਹੈ। ਹੁਣ ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਸ਼ਿਵ ਸੈਨਾ ਕੋਲ ਜਿਹੜੇ 55 ਜਿਹੜੇ MLAs ਨੇ ਉਹਨਾਂ ਦੇ ਵਿੱਚੋਂ 30, 40, 35 ਅਲੱਗ ਅਲੱਗ ਨੰਬਰ ਆ ਰਹੇ ਨੇ ਔਰ ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਜੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਸ਼ਿਵ ਸੈਨਾ ਦੇ ਜਿਹੜੇ ਨੰਬਰ ਨੇ ਉਹ 55 ਤੋਂ ਘੱਟ ਕੇ 15 or 20 ਰਹਿ ਜਾਣਗੇ। ਹੁਣ ਸ਼ਿੰਦੇ ਸਾਹਿਬ ਨੂੰ ਕਿਸ ਤਰੀਕੇ ਦੇ ਨਾਲ ਸਮਝਾਇਆ ਜਾਵੇ, ਇਹ ਵੀ ਖਬਰ ਆ ਰਹੀ ਹੈਗੀ ਹੈ ਕਿ ਸ਼ਿੰਦੇ ਨੂੰ ਚੀਫ ਮਿਨਿਸਟਰ ਦੀ ਪੋਜੀਸ਼ਨ ਤੱਕ ਜਿਹੜੀ ਆਫਰ ਕੀਤੀ ਜਾ ਰਹੀ ਹੈਗੀ ਹੈ ਕਿ ਚੀਫ ਮਿਨਿਸਟਰ ਤੁਸੀਂ ਬਣ ਜਾਓ ਔਰ ਉਧਵ ਠਾਕਰੇ ਜਿਹੜੀ ਆਪਣੀ ਪੋਜੀਸ਼ਨ ਤੋਂ ਹਟ ਜਾਣਗੇ। ਲਗਾਤਾਰ ਹਿੰਦੁਤਵ ਦੀ ਗੱਲ ਜਿਹੜੀ ਹੈਗੀ ਆ ਉਹ ਸ਼ਿੰਦੇ ਕਰਦੇ ਨਜ਼ਰ ਆ ਰਹੇ ਨੇ। ਸ਼ਿੰਦੇ ਕਹਿ ਰਹੇ ਨੇ ਕਿ ਹਿੰਦੁਤਵ ਦੀ ਸਾਡੀ ਜਿਹੜੀ ਪਾਲਿਸੀ ਆ ਅਸੀਂ ਉਹ ਤੋਂ ਪਿੱਛੇ ਨਹੀਂ ਹਟਾਂਗੇ। ਉਹਨਾਂ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਚਾਹੇ ਕਸ਼ਮੀਰੀ ਪੰਡਿਤਾਂ ਦਾ ਮਾਮਲਾ ਹੋਵੇ, ਚਾਹੇ ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰ ਹਟਾਉਣ ਦਾ ਮਾਮਲਾ ਹੋਵੇ, ਇਹ ਸਾਰੇ ਮਾਮਲਿਆਂ ਦੇ ਉੱਤੇ ਉਧਵ ਠਾਕਰੇ ਜਿਹੜੇ ਆ ਸਾਫਟ ਹੁੰਦੇ ਨਜ਼ਰ ਆ ਰਹੇ ਨੇ। ਔਰ ਅਸੀਂ ਆਪਣੀ ਪਾਰਟੀ ਦੀ ਹਿੰਦੁਤਵ ਦੀ ਆਈਡੀਓਲੋਜੀ ਜਿਹੜੀ ਹੈ, ਜੋ ਬਾਲ ਠਾਕਰੇ ਦੀ ਆਈਡੀਓਲੋਜੀ ਸੀਗੀ ਜੋ 1960s, 70s, 80s 'ਚ ਅਸੀਂ ਲਾਗੂ ਕੀਤੀ ਸੀ, ਅਸੀਂ ਉਹ ਤੋਂ ਪਿੱਛੇ ਨਹੀਂ ਹਟ ਸਕਦੇ ਹਾਂ। ਇਸ ਦਰਮਿਆਨ ਅਸੀਂ ਦੱਸ ਦਈਏ ਕਿ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਉਹਨਾਂ ਦਾ ਕਹਿਣਾ ਹੈ ਕਿ ਜੋ ਕੁਛ ਹੋ ਰਿਹਾ ਵਿਦ ਇਨ ਪਾਰਟੀ ਇਹ ਪਾਲਿਸੀ ਦਾ ਬਗਾਵਤ ਹੋ ਰਹੀ ਹੈ, ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਇਹਦੇ ਪਿੱਛੇ ਨਹੀਂ ਹੈ। ਹੁਣ ਅਸੀਂ ਦੱਸ ਦਈਏ ਕਿ ਬੀਜੇਪੀ ਕੋਲ ਇਸ ਵੇਲੇ ਮਹਾਰਾਸ਼ਟਰ ਦੇ ਵਿੱਚ ਟੋਟਲ 106 MLA ਨੇ। ਕਾਂਗਰਸ ਉਹਨਾਂ ਦਾ ਸਾਥ ਨਹੀਂ ਦੇਗੀ, NCP ਉਹਨਾਂ ਦਾ ਸਾਥ ਨਹੀਂ ਦੇਗੀ। ਸੋ ਜੇ ਸਰਕਾਰ ਬਣਾਉਣੀ ਹੈ ਬੀਜੇਪੀ ਨੇ, ਤਾਂ ਬੀਜੇਪੀ ਨੂੰ ਇਸ ਵੇਲੇ 37 MLA ਦੀ ਜ਼ਰੂਰਤ ਹੈ ਮਹਾਰਾਸ਼ਟਰ ਦੇ ਵਿੱਚ। ਬੀਜੇਪੀ ਦੇ ਫਾਰਮਰ ਚੀਫ ਮਿਨਿਸਟਰ ਔਰ ਇਸ ਸਮੇਂ ਲੀਡਰ ਦੇਵਿੰਦਰ ਫਡਨਵਿਸ ਵੱਖ ਵੱਖ ਪਾਰਟੀ ਲੀਡਰਸ ਦੇ ਨਾਲ ਮੁਲਾਕਾਤ ਕਰ ਰਹੇ ਨੇ। ਜੇ 37 MLA ਉਹਨਾਂ ਕੋਲ ਹੋਰ ਆ ਜਾਂਦੇ ਨੇ ਔਰ ਏਕਨਾਥ ਸ਼ਿੰਦੇ ਜੀ ਉਹਨਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਮਿਲ ਜਾਂਦੇ ਨੇ, ਤਾਂ ਬੀਜੇਪੀ ਜਿਹੜੀ ਆ ਉਹ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਉਂਦੇ ਕਾਫੀ ਜ਼ਿਆਦਾ ਕਰੀਬ ਹੋ ਸਕਦੀ ਹੈ। ਹੁਣ ਗੱਲ ਕਰਦੇ ਹਾਂ, ਜੇ ਅਸੀਂ ਮਹਾਰਾਸ਼ਟਰ ਦੇ ਸਭ ਤੋਂ ਵੱਡੇ ਕਦਾਵਰ ਲੀਡਰ ਦੀ ਗੱਲ ਕਰੀਏ, ਤਾਂ ਫਿਰ ਉਹਦੇ ਵਿੱਚ ਸ਼ਰਦ ਪਵਾਰ ਆਉਂਦੇ ਨੇ। ਇਸ ਕ੍ਰਾਈਸਿਸ ਦੇ ਵਿੱਚ ਜਿਹੜੇ ਆ ਸ਼ਰਦ ਪਵਾਰ ਹੋਣਾ ਨੇ, ਹਾਲ ਹੀ ਦੇ ਵਿੱਚ ਉਧਵ ਠਾਕਰੇ ਦੇ ਨਾਲ ਮੁਲਾਕਾਤ ਵੀ ਕੀਤੀ ਹੈਗੀ ਹੈ ਔਰ ਸ਼ਿਵ ਸੈਨਾ ਨੇ ਵੀ ਅਲਟੀਮੇਟਮ ਜਾਰੀ ਕੀਤਾ ਆਪਣੇ ਸਾਰੇ MLAs ਨੂੰ। ਉਹਨਾਂ ਦਾ ਕਹਿਣਾ ਹੈਗਾ ਕਿ ਜੇ ਉਹ ਠਾਕਰੇ ਦੇ ਘਰ ਦੇ ਵਿੱਚ 5 ਵਜੇ ਤੱਕ ਨਹੀਂ ਪਹੁੰਚੇ ਤਾਂ ਫਿਰ ਉਹਨਾਂ ਨੂੰ ਪਾਰਟੀ ਤੋਂ ਡਿਸਕੁਆਲੀਫਾਈ ਕਰ ਦਿੱਤਾ ਜਾਏਗਾ। ਵੈਸੇ ਤੇ ਇਹ ਮੇਨਲੀ ਟੈਕਨੀਕਲ ਹੈ, ਕਿਉਂਕਿ ਜਿਹੜੇ MLAs ਨੇ ਉਹ ਇਸ ਵੇਲੇ ਗੁਹਾਟੀ ਦੇ ਇੱਕ ਹੋਟਲ ਜਾਂ ਰਿਸੋਰਟ ਦੇ ਵਿੱਚ ਜਿਹੜੇ ਉੱਥੇ ਮੰਨੇ ਜਾ ਰਹੇ ਨੇ। ਸੋ ਉੱਥੋਂ 5 ਵਜੇ ਤੱਕ ਉਧਵ ਠਾਕਰੇ ਦੇ ਘਰ ਪਹੁੰਚਣਾ ਮੁੰਬਈ ਦੇ ਵਿੱਚ ਉਹ ਮੁਸ਼ਕਿਲ ਹੀ ਜਿਹੜਾ ਉਹ ਨਜ਼ਰ ਆ ਰਿਹਾ ਇਸ ਸਮੇਂ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਪੰਜਾਬ ਦੀ, ਜਿੱਥੇ ਕਿ ਸਾਰਿਆਂ ਦੀ ਨਿਗਾਹਾਂ ਹੁਣ ਸੰਗਰੂਰ ਦੇ ਉੱਤੇ ਲੱਗ ਗਈਆਂ ਨੇ। ਸੰਗਰੂਰ ਦੀ ਜਿਹੜੀ ਹੈ ਬਾਈਪੋਲ ਹੁਣ ਜਾਰੀ ਹੈਗੀ ਹੈ, ਉਹਦੇ ਵਿੱਚ ਵੈਸੇ ਤੇ 16 ਵੱਖਰੇ ਵੱਖਰੇ ਕੈਂਡੀਡੇਟ ਨੇ, ਪਰ 16 ਦੇ ਵਿੱਚੋਂ ਮੇਨਲੀ ਅਸੀਂ ਗੱਲ ਕਰ ਸਕਦੇ ਹਾਂ ਤਕਰੀਬਨ 4 ਜਾਂ 5 ਪਾਰਟੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਮੁਕਾਬਲਾ ਜਿਹੜਾ ਉਹ ਨਜ਼ਰ ਆ ਰਿਹਾ ਹੈ। ਸੰਗਰੂਰ ਦੇ ਵਿੱਚ ਅਸੀਂ ਦੱਸ ਦਈਏ ਕਿ 23 ਤਰੀਕ ਨੂੰ ਜਿਹੜੀਆਂ ਇਲੈਕਸ਼ਨ ਹੋਣੀਆਂ, 26 ਤਰੀਕ ਨੂੰ ਜਿਹੜੇ ਉਹ ਨਤੀਜੇ ਆ ਜਾਣਗੇ। ਸੰਗਰੂਰ ਦੇ ਵਿੱਚ ਪਿਛਲੇ ਲਗਾਤਾਰ 2 ਇਲੈਕਸ਼ਨ ਦੀ ਜੇ ਅਸੀਂ ਗੱਲ ਕਰੀਏ, ਤੇ ਅਸੀਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਾਨਦਾਰ ਜਿੱਤ ਜਿਹੜੀ ਹੈ ਉਹ ਹਾਸਲ ਕੀਤੀ ਗਈ ਹੈ। ਔਰ ਸੰਗਰੂਰ ਦੀਆਂ ਇਹਨਾਂ ਇਲੈਕਸ਼ਨ ਦੇ ਵਿੱਚ ਜਿਹੜੇ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਹਾਲ ਹੀ ਦੇ ਵਿੱਚ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਧੂਰੀ ਤੋਂ ਦਲਵੀਰ ਸਿੰਘ ਗੋਲਡੀ ਖੜੇ ਹੋਏ ਸੀ, ਉਹਨਾਂ ਦੇ ਖਿਲਾਫ਼ ਭਗਵੰਤ ਮਾਨ, ਉਹਨਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਸੋ ਓਵਰਆਲ ਤੇ ਸੰਗਰੂਰ ਇਲਾਕੇ ਦੇ ਵਿੱਚ ਫਿਲਹਾਲ ਆਮ ਆਦਮੀ ਪਾਰਟੀ ਲਈ ਲਗਾਤਾਰ ਸਪੋਰਟ ਨੈਸ਼ਨਲ ਲੈਵਲ ਦੇ ਉੱਤੇ ਵੀ, ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਵੀ ਔਰ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਵੀ, ਜੇ ਵਿਧਾਨ ਸਭਾ ਦੀ ਇਲੈਕਸ਼ਨ ਹੋਈਆਂ ਲਗਾਤਾਰ ਜਾਰੀ ਨੇ। ਲੇਕਿਨ ਕਿਆ ਜੋ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਹੈ, ਕਿਆ ਉਸ ਤੋਂ ਫਿਲਹਾਲ ਹਜੇ ਵੀ ਲੋਕ ਪ੍ਰਭਾਵਿਤ ਨੇ, ਇਹਦੇ ਉੱਤੇ ਵੱਡੇ ਸਵਾਲ ਨੇ। ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਗੁਰਮੇਲ ਸਿੰਘ, ਉਹਨਾਂ ਵਾਸਤੇ ਵੱਡੇ ਪੈਮਾਨੇ ਦੇ ਉੱਤੇ ਕੈਂਪੇਨ ਵੀ ਕੀਤੀ ਗਈ ਹੈ। ਕਾਂਗਰਸ ਵੱਲੋਂ ਦਲਵੀਰ ਸਿੰਘ ਗੋਲਡੀ ਯੰਗ ਨੌਜਵਾਨ ਨੇ ਔਰ ਉਹਨਾਂ ਦੇ ਵਾਸਤੇ ਵੀ ਖੁਦ ਇੱਕ ਹੋਰ ਯੰਗ ਨੌਜਵਾਨ ਨੇ ਅਮਰਿੰਦਰ ਰਾਜਾ ਵੜਿੰਗ, ਉਹਨਾਂ ਦੀ ਪ੍ਰਧਾਨਗੀ ਹੇਠ ਮੈਸਿਵ ਕੈਂਪੇਨਿੰਗ ਕਾਂਗਰਸ ਦੁਆਰਾ ਵੀ ਇਸ ਏਰੀਆ ਦੇ ਵਿੱਚ ਕੀਤੀ ਗਈ ਹੈ। ਸੁਖਬੀਰ ਬਾਦਲ ਜੀ ਖੁਦ ਅਕਾਲੀ ਦਲ ਵਾਸਤੇ ਬੜੀ ਮੈਸਿਵ ਕੈਂਪੇਨ ਜਿਹੜੀ ਉਹ ਇੱਥੇ ਇਸ ਏਰੀਆ ਦੇ ਵਿੱਚ ਕਰਦੇ ਰਹੇ ਨੇ ਔਰ ਉਹਨਾਂ ਦੇ ਉੱਤੇ ਐਲੀਗੇਸ਼ਨ ਵੀ ਲੱਗੇ ਨੇ ਕਿ ਦੁਬਾਰਾ ਤੋਂ ਫਿਰ ਉਹਨਾਂ ਨੇ ਜਿਹੜਾ ਆਪਣਾ ਏਜੰਡਾ ਹੈ ਉਹ ਚੇਂਜ ਕੀਤਾ, ਪੰਥਕ ਏਜੰਡਾ ਦੁਬਾਰਾ ਤੋਂ ਲੈ ਕੇ ਆ ਰਹੇ ਨੇ। ਲੇਕਿਨ ਇਸ ਦਰਮਿਆਨ ਉਹਨਾਂ ਦਾ ਕਹਿਣਾ ਹੈ ਕਿ ਨਹੀਂ, ਅਸੀਂ ਐਸਾ ਕੋਈ ਪੰਥਕ ਏਜੰਡਾ ਜਿਹੜਾ ਨਹੀਂ ਲੈ ਕੇ ਆ ਰਹੇ। ਬੀਜੇਪੀ ਵੀ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਇਲਾਕੇ ਦੇ ਵਿੱਚ ਕੈਂਪੇਨ ਕਰ ਰਹੀ ਹੈਗੀ ਹੈ। ਇਸ ਤੋਂ ਇਲਾਵਾ ਬਲਵੰਤ ਸਿੰਘ ਰਾਜੋਆਣਾ ਦੇ ਜਿਹੜੇ ਸਿਸਟਰ ਨੇ ਕਮਲਦੀਪ ਕੌਰ ਜੀ, ਉਹਨਾਂ ਦੇ ਵੀ ਜਿਹੜੇ ਸਮਰਥਕ ਨੇ ਉਹ ਵੀ ਦਾਅਵਾ ਕਰ ਰਹੇ ਨੇ ਕਿ ਸਾਡਾ ਪ੍ਰਦਰਸ਼ਨ ਕਾਫੀ ਚੰਗਾ ਹੋਏਗਾ। ਸਿਮਰਜੀਤ ਸਿੰਘ ਮਾਨ ਸਾਹਿਬ ਦੇ ਸਮਰਥਕ ਵੀ ਬਹੁਤ ਐਕਟਿਵ ਨਜ਼ਰ ਆ ਰਹੇ ਨੇ। ਸੋ ਇਸ ਕਾਰਨ ਸੰਗਰੂਰ ਦੀ ਜਿਹੜੀ ਬਾਈ ਇਲੈਕਸ਼ਨ ਹੈ ਉਹ ਕਾਫੀ ਜ਼ਿਆਦਾ ਇੰਟਰਸਟਿੰਗ ਬਣ ਗਈ ਹੈ। ਉਧਰ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਨੇ ਔਰ ਕਿਹਾ ਜਾ ਰਿਹਾ ਕਿ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਮੈਂਬਰਸ ਨੇ ਉਹ ਇਸ ਵੇਲੇ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਕੈਂਪੇਨ ਕਰ ਰਹੇ ਨੇ। ਖ਼ਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਸਾਡਾ ਜਾਰੀ ਰਹੇਗਾ। ਮੈਂ ਰਿਕੁਐਸਟ ਕਰਾਂਗਾ ਮਾਹੀ ਜੀ ਨੂੰ ਕਿ ਸਾਡੇ ਸਿਰਫ 5 ਮੇਨ ਸਪੋਂਸਰ, ਮਾਹੀ ਜੀ 5 ਮੇਨ ਸਪੋਂਸਰ ਇੱਥੇ ਹਾਈਲਾਈਟ ਕਰ ਦਿਓ ਜੀ।
जी बिल्कुल युद्धवीर जी, सारे लिसनर्स को बता दें कि जीटीए का पहला आई हॉप अब आ गया है आपके शहर ब्रैम्पटन में। एंजॉय करें आई हॉप की एक्सटेंसिव वैरायटी ऑफ मेन्यू सुबह 6 बजे से लेकर रात के 10 बजे तक। आई हॉप ब्रैम्पटन में 50 ब्रिस्के एंड कैसल ब्रैम्पटन, मेजर इंटरसेक्शन है हाईवे 410 एंड स्टील्स एवेन्यू। आप इन्हें कॉल भी कर सकते हैं 9054594467 पर, 9054594467 पर। आई हॉप लेट्स पुट अ स्माइल ऑन योर प्लेट। इसी के साथ आपको बता दें कि अगर आप रियल एस्टेट में करियर बनाना चाहते हैं या फिर न्यू अपॉर्चुनिटीज को एक्सप्लोर करना चाहते हैं तो सपना चारी को आप कांटेक्ट कर सकते हैं फ्रॉम होम लाइफ गैलेक्सी। इनका नंबर है 416-284-5555, 416-284-5555। स्वप्ना चारी, इमिग्रेशन के लिए अगर आप किसी को ढूंढ रहे हैं, वीजा नीड्स के बारे में आपकी क्वेरीज है तो परमवीर ढींगरा को आपने कांटेक्ट करना है फ्रॉम मार्शल इमिग्रेशन। अपनी सभी वीजा नीड्स के लिए, स्टडी वीजा हो, वर्क परमिट या फिर थाउजेंड स्पॉन्सरशिप या फिर सिटीजनशिप, और मार्शल इमिग्रेशन आपको जीटी और धर्म रीजन में सर्व करते हैं। इनका नंबर है 9053250002, 9053250002, मार्शल इमिग्रेशन ना। एंड कपिल शर्मा के अगर आप फैन हैं तो आपको बता दें कि कपिल शर्मा अब आपके शहर में परफॉर्म करने आ रहे हैं लाइव, वो भी अपनी टीम के साथ। जय सहानी प्रेजेंट कपिल शर्मा शो लाइव इन टोरंटो 3 जुलाई को संडे 8 बजे से फर्स्ट ऑन्टेरियो सेंटर हैमिल्टन में आप कपिल शर्मा का शो अटेंड कर सकते हैं। ज्यादा जानकारी चाहते हैं इवेंट के लिए तो 9057827183 पे आपने कॉल करना है, 9057827183 पर। अपनी टिकट बुक करना चाहते हैं तो ticketmaster.ca पर जा सकते हैं या फिर टिक्का जंक्शन 295A क्वीन स्ट्रीट ईस्ट यूनिट 26 ब्रैम्पटन पे जाकर आप अपनी टिकट जो है कपिल शर्मा शो की वो ले सकते हैं। अगर मॉर्गेज और प्राइवेट लेंडिंग के लिए आप किसी को ढूंढ रहे हैं तो हैरी मुल्तानी को आपने कॉन्टैक्ट करना है। नंबर है इनका 6474682100, 6474682100, हैरी मुल्तानी। या रेजिडेंशियल, कमर्शियल, बाइंग, सेलिंग, लीजिंग या इन्वेस्टिंग का सोच रहे हैं तो सतनाम जंडा को आपने कॉन्टैक्ट करना है फ्रॉम सेव मैक्स लीगल रियल्टी ब्रोकरेज। इनका नंबर है 4162225000, 4162225000, सतनाम जंडा। इंश्योरेंस के लिए अगर आप किसी को ढूंढ रहे हैं तो एक ही नाम आता है, सौरभ चड्डा। वन पॉलिसी वन प्लान के साथ आते हैं और आपको 300 से ज्यादा पॉलिसीज कंपेयर करके देते हैं। इनका नंबर है 416-300-5055, 416-300-5055। आप इनकी वेबसाइट को भी विजिट कर सकते हैं, fetchmypolicies.com। इसी के साथ अगर कैनेडा में घर ढूंढ रहे हैं, डीटैच, सेमी डिटैच, टाउन कॉन्डोज या फिर रिकंस्ट्रक्शन, विक्रम कॉन्डेपसुला को आपने कॉन्टैक्ट करना है। ये आपको फ्री होम इवेल्युएशन सर्विसेज भी प्रोवाइड करते हैं। विक्रम का नंबर है 6473084559, 6473084559। आप इनकी वेबसाइट को भी विजिट कर सकते हैं, realtorvikram.com। एंड वाई मीडिया के साथ अगर एडवर्टाइज करना चाहते हैं तो हमारा एक ही नंबर है 416-475-5000, 416-475-5000।
बहुत शुक्रिया जी, और असं दस दिए कि कमलजीत भैन जी का मैसेज आया कि सिस्टर शिवानी होना का प्रोग्राम उन्होंने बड़ा पसंद आया और हमेशा उन्होंने फॉलो करते हैं। सो कल क्योंकि इंटरनेशनल योगा डे के मौके के उत्ते कल 7:30 बजे तो लैके 8:30 बजे तक ये सिस्टर शिवानी जी का जो प्रोग्राम है वो असी चैनल वाइज उत्ते पेश किया सीगा, जस्ट इन केस तुसी मिस कर गए हो तो जिहड़े ये लाइव सीगा प्रोग्राम सिस्टर शिवानी जी का जिहड़ा उन्होंने गलबात की इंटरनेशनल योगा डे के मौके के उत्ते, बहुत तुहाडे वल्लों वधिया फीडबैक आई, थैंक यू फॉर दैट। जे तुसी मिस कर गए हो तो वीकेंड के उत्ते असी चैनल वाइज उत्ते दोबारा इनू ब्रॉडकास्ट कर जा रहे हैं, टाइमिंग मैं कल अनाउंस कर देंगे तुहाडे वास्ते, सो तुसी दोबारा जिहड़ी है वो देख सकोगे। मैं दोबारा दसवां जे घर दे विच तुहाडे टीवी है और चैनल वाई और वाई मीडिया प्लस, ये दोनों चैनल्स तुसी देख सकते हो। एक असी दस दिए कि पंजाबी, हिंदी, उर्दू और इंग्लिश दे विच चैनल है। दूसरा चैनल जिहड़ा हैगा, जे तुसी चाहुंदे हो कि नहीं सानू खबरां ज्यादा कैनेडा दियां इंटरनेशनल और ऑल इंग्लिश तुसी देखना है तो वाई मीडिया प्लस तुसी देख सकते हो। जे चैनल दे विच तुहानू नहीं हजे पता लगा, वैसे हुण सब दे घर घर च पहुंच गया, जिहदे चैनल वाई या वाई मीडिया प्लस बारे कोई जानकारी लैनी है तो 416-475-5000, 416-475-5000। जो पिछले वीकेंड सेलिब्रेशन स्क्वायर के उत्ते बड़े सारे प्रोग्राम्स हुए, वो सारे जिहड़े प्रोग्राम्स की जिहड़ी ब्रॉडकास्ट है इस वीकेंड दोनों ही चैनल के उत्ते, चैनल वाई के उत्ते और वाई मीडिया प्लस के उत्ते तुसीं देख सकोगे। नेक्सट कॉल वाल वधदे हैं जी, लेकिन उससे पहले मैं क्विकली दसवां कि जिहड़ा साडा कॉमनवैल्थ का गेम्स होने जा रही है उसके वास्ते असीं कल तुहाडे लई स्केड्यूल अनाउंस करांगे डिटेल दे विच कि 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 किस तरह असीं उहनूं तैयारियां कर रहे हैं। और क्रिकेट दे विच असीं तुहानूं दस ही रहे हैगियां कि एशिया कप और वर्ल्ड कप दो अहम टूरनामेंट ने। इंडिया इस तों पहलां बहुत सारे टी ट्वेंटी खेल रहा है, वनडे भी बड़े खेल रहा है। पहला एक टैसट मैच होना इंग्लैंड के नाल और जो वनडे और टी ट्वेंटी है इंडिया वो इंग्लैंड के खिलाफ, आयरलैंड के खिलाफ और वैसट इंडीज के खिलाफ खेल रहा है। फिर एशिया कप होएगा और फिर टी ट्वेंटी क्रिकेट वर्ल्ड कप हो रहा है। कल साड़ी टीम बैठी से असी डिस्कस कर रहे थे कि कतर के सॉकर वर्ल्ड कप की जी जबरदस्त कवरेज है तुहाडे नाल शेयर करनी है। कैनेडा के दस वर्ल्ड कप के मैचिज 2026 वास्ते भी अनाउंस कर दिए गए हैं, सो उसकी भी डिस्कशन जी थोड़े नाल की जाएगी। अनिल जी, हाँ जी, कॉलर को रिक्वेस्ट है कि फोन सारे म्यूट कर, बारी बारी सारिया कॉल्स आउंदी है, मैं कर रहा है। अनिल जी नेक्स्ट कॉल जी, तुम आते रहो, गो हैड।
युधवीर जी सुप्रभात जी, मैं समस्त मानव तक के मंगल की कामना करता हूँ जसवी स्पोर्ट्स।
सुप्रभात जी, जसवी स्पोर्ट्स सर, प्लीज गो हैड।
युधवीर जी, ब्रामटन जो है क्या इतना छोटा शहर है कि इसको कोई मेयर पार्ट टाइम के तौर पर इसके ऊपर प्रशासन करे?
नहीं, पार्ट टाइम तो कोई नहीं कर रहे जी, यहाँ पर सब फुल टाइम ही कर रहे हैं मेयर का काम।
नहीं नहीं, देखो फुल टाइम तो कर रहे हैं लेकिन वो इलेक्शन के अंदर अपने पूरी जद्दोजहद से लगे हुए हैं, तो क्या अगर वो दूसरे काम के अंदर लगे हुए हैं तो क्या अपने इस शहर के ऊपर वो पूरा ध्यान दे पा रहे हैं आपके हिसाब से?
देखिए, इसका फैसला तो रेजिडेंस करेंगे, आपके सामने अक्टूबर में जो है वो इलेक्शन आएगी, तो अब तो अक्टूबर आ गया सर पे, ज्यादा दूर नहीं है। और इसमें हाँ, इस बार इंटरेस्टिंग बड़ी होगी, मैं ये जरूर कहना चाहता हूं कि इस बार इलेक्शन बहुत इंटरेस्टिंग होगी, क्योंकि हम ये देख रहे हैं कि इस समय दो डिफरेंट फैक्शंस जो हैं वो ब्रैम्पटन में बन गई हैं, और इस पर हम लगातार रिपोर्टिंग कर रहे हैं, लगातार आपको इस बारे में हम जानकारी दे रहे हैं। तो जो दो डिफरेंट फैक्शंस बनी हुई हैं वो उसके कारण मामला बहुत इंटरेस्टिंग हो गया, बहुत रोचक होगी इस बार की जो इलेक्शन है। और जो मेयर ब्राउन है वो बिल्कुल फेडरल कंजर्वेटिव लीडरशिप रेस में वो हिस्सा ले रहे हैं, लेकिन अगर वो वहां पर नहीं कामयाब होते हैं तो डेफिनेटली आई थिंक वो वापस जो ब्रैम्पटन सिटी हॉल है तो उसमें वो वापसी उसी में करेंगे मेरे ख्याल से। तो जी,
तो ये स्वीकार्य होना चाहिए।
हाँ जी,
यह स्वीकार्य होना चाहिए, इसको स्वीकार करना चाहिए। जब एक बार आप पद से आपका कहीं ना कहीं उद्देश्य कोई और बन चुका है, आज उसको आप पार्ट टाइम के तौर पे आपने शहर को लिया है, तो क्या ये चीजें स्वीकार होनी चाहिए?
देखिए, ये स्वीकार करना या ना करना ये तो ब्रैम्पटन के जो लोग हैं उनकी मर्जी है, क्योंकि मैं तो यहां ये कह सकता हूं कि जो दो फैक्शंस हैं वो एक बड़ा चैलेंज है मेरे मुताबिक। तो देखो, एक तो जो कैंप है जो इस समय पैट्रिक ब्राउन साहब को पोज कर रहा है, उसमें आपके जेफ बोमन, गुरप्रीत ढिल्लों, पैट फुटीनी, मार्टिन मिडेरिस और डग विलियम्स ये आ रहे हैं। और जो पैट्रिक ब्राउन की सपोर्ट में इस समय जो मुझे नजर आ रहे हैं वो चार काउंसलर्स हैं, माइकल प्लेशी, रोवेना सेंटोस, हरकीरत सिंह और पॉल पिसेंटे। तो ये दो फैक्शंस बन गई हैं, अभी मेजोरिटी किसी के पास नहीं है, क्योंकि अगर आप देखें तो एक तरफ पांच है, इधर चार है, और पैट्रिक ब्राउन के साथ भी पांच ही होते हैं, तो छह, अगर आपने कोई काउंसिल मीटिंग करनी है, लेजिटिमेट काउंसिल मीटिंग करनी है, तो कम से कम छह आपको बंदों की प्रेजेंस चाहिए। तो वो एक बड़ा चैलेंज जो है वो इस समय नजर आ रहा है, तो जिससे सवाल जरूर खड़े हो रहे हैं कि ब्रैम्पटन में कामकाज कैसे चल रहा है, नहीं चल रहा है, ये सवाल जरूर खड़े हो रहे हैं। तो अब देखते हैं जी क्या क्या होता है, और खासकर वार्ड नंबर सेवन और एट, वार्ड सेवन और एट जहां से शर्मेन विलियम्स जो हैं वो पहले काउंसलर थी, अब वो एमपीपी बन गई है। ब्रैम्पटन सेंटर में उन्होंने एनडीपी डेप्टी लीडर सरा सिंह के खिलाफ शानदार जीत हासिल की है। तो अब सेवन और एट में क्या किसको लेकर आया जाए और कैसे लेकर आया जाए, इस पर दोनों ही कैंप्स जो हैं वो आपस में इस समय सहमति उनकी नहीं है, तो ये एक मेन मुद्दा है। लेकिन ये भी खबरें, जैसे मैंने बताया था कि दोनों जो कैंप्स हैं, दोनों फैक्शंस जो हैं, उनकी आपसी सहमति बनाई जाए ताकि सिटी का कामकाज आगे चल सके, इसके ऊपर जरूर बातचीत होनी चाहिए। अब क्योंकि ब्रैम्पटन में सारा कोविड निकल गया, हॉस्पिटल एक, बाकी देखो सवाल तो इस पे खड़ा होना चाहिए कि ये कैसा शहर है, सारे कोविड में एक हॉस्पिटल से काम चलाया, कोड ग्रिडलॉक अक्सर ब्रैम्पटन के हॉस्पिटल में लगा रहता है, ये वो बड़ा शहर है जहां कोई यूनिवर्सिटी नहीं है, ये वो बड़ा शहर है जहां पर कि आया हुआ पैसा, टेबल पर आया हुआ पैसा एलआरटी का वापस चला गया, ट्रांजिट कहां खड़ी है। लेकिन ये तो ब्रैम्पटन के लोग, देखो मैं एक बात कहने में नहीं हिचकिचाऊंगा, ब्रैम्पटन के लोगों ने सवाल खड़ा करना है कि हमें ये सहूलतें चाहिए। तो बाकी वाई मीडिया पॉलिटिकल सेंसेक्स में आपको पता ही है, जैसे प्रोविंशियल इलेक्शंस में भी टुक द लीड इस बार, जो हमने डिबेट्स करवाई हैं बहुत लोगों ने पसंद की, अप्रिशिएट की, और खासकर वाई मीडिया प्लस पर जो हमारा नया ऑल इंग्लिश चैनल है वहां बहुत हमें अच्छी फीडबैक मिली, लोगों ने बड़े पसंद की। तो इस बार फिर जो वाई मीडिया पॉलिटिकल सेंसेक्स है उसमें हम एक्टिव रहेंगे, जो वाई मीडिया प्लस पर भी और चैनल वाई दोनों चैनल पर, आपको इस बार फिर डिबेट्स देखने का मौका मिलेगा। और जैसा आपको पता ही है, इंटरेस्टिंग चीज ये है कि सीबीसी या CP24 या कोई भी बड़ा चैनल ये डिबेट्स नहीं करवाता। अगर आप देखें तो ये जो डिबेट्स हैं, क्योंकि उनके पास उनकी जो डिबेट्स होती हैं वो लीडर्स की डिबेट होती हैं, और मेयर के ऊपर जो डिबेट्स हैं ये सारी आपको चैनल वाई पे देखने को मिलेंगी। विल शो यू ऑल दिस। जी
जी हाँ जुदवीर जी, एक चीज और, इसमें क्या ज्यादा अच्छा ये नहीं होता कि ये अपने पद से त्याग पत्र देकर और फिर उस चुनाव को लड़ते, उससे शहर का ज्यादा भला नहीं होता? और इसके अंदर कहीं ना कहीं आप जैसे कहते हैं कॉन्फ्लिक्ट ऑफ इंटरेस्ट, वो भी तो पद का दुरुपयोग भी तो आ सकता है ना इसके अंदर?
नहीं, ऐसे एलिगेशन लगाए जा रहे हैं उनके विरोधियों द्वारा कि ये इनका ध्यान उधर है कंजर्वेटिव फेडरल लीडरशिप रेस में, लेकिन पैट्रिक ब्राउन इसको डिनाई कर रहे हैं। लीगली ऐसा कोई रोक नहीं है कि अगर आप मेयर हैं तो आप इलेक्शन नहीं लड़ सकते, ऐसी कोई रोक नहीं है। अब देखिए ना, काउंसलर होते हुए शारमेन विलियम्स हैं, वो काउंसलर थे, उन्होंने एमपीपी की इलेक्शंस लड़ ली। तो ये बहुत बार ऐसा होता है कि आप एक पोजीशन पे हैं, आप दूसरी पोजीशन के लिए एस्पायर करते हैं और आप उसकी इलेक्शन जो है वो लड़ते हैं, तो ठीक है, उसको लीगली कोई दिक्कत नहीं है। हाँ, लेकिन अगर लोगों की निगाह में ये आता है कि भाई वो कामकाज नहीं हो रहा, तो फिर जो लोग हैं वो अपने आप ये अक्टूबर में डिसाइड करेंगे। जी,
पद के दुरुपयोग की क्या संभावना है?
नहीं, वो अगर देखो, अगर कोई मामला सामने आता है तो वो साबित होना चाहिए ना। फिलहाल एलिगेशन ही है, अभी तक कोई चीज साबित नहीं हुई ना।
तो आपके हिसाब से ये जो है ये ठीक है? मतलब क्या ये अगर ये त्याग पत्र देके तो प्रदेश का शहर का ज्यादा अच्छा भला होता था अगर त्याग पत्र दे देते तो?
नहीं, देखो अब जो आने वाले मेयर हैं उनके लिए मैं एक बात जरूर कहना चाहूंगा कि वो मेयर का चुनाव किया जाए जो कम से कम ये वादा करे कि मैं यहां 8 साल तक रहूंगा, क्योंकि 4 साल में तो अब मामला इतनी जल्दी नहीं सुलझाया जा सकता। तो मेयर जो है, हमें चाहिए जो ब्रैम्पटन में उसका वो फ्यूचर में ब्रैम्पटन में रहना चाहता हो, चाहे फिर वो ब्राउन साहब ही हो, उनसे भी बात कर ली जाए एक बार क्लियर कि भाई अगर तो आप अपना फ्यूचर ब्रैम्पटन में देखते हैं, अगर आपने अगले 8 साल कम से कम ब्रैम्पटन के मेयर के तौर पर बिताने हैं तो एक लॉन्ग टर्म परस्पेक्टिव हमें चाहिए, हमें शॉर्ट टर्म अरेंजमेंट नहीं चाहिए। वो मेयर ब्राउन भी हो सकते हैं, वो कोई नया भी लीडर हो सकता है, कोई भी हो, जो भी हो, ये बात जरूर कही जाए कि अगले 8 साल तक अगर आप अपना फ्यूचर ब्रैम्पटन में देखते हैं तो ही आप ब्रैम्पटन का चुनाव लड़िए। ये बात मैं कहने से नहीं हिचकिचा रहा, मैं ऑन द एयर बोल रहा हूं, मैं हर लीडर से बात करूंगा कि ये एक स्टॉप गैप अरेंजमेंट नहीं होना चाहिए, जो भी मेयर हो, फिर चाहे ब्राउन हो या कोई और हो, कम से कम 8 साल आप ब्रैम्पटन के लिए काम जरूर करें।
धन्यवाद जी।
धन्यवाद। हाँ जी, हाँ जी, थैंक यू जी। अगली कॉलर बात देंगे कमलजीत मिन्हास साहब, तो ऑन दे रहा हूं, गो हेड।
हाँ जी जोधवी जी, सत श्रीकाल जी।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਰ, ਗੱਲ ਦੇਖੋ ਨਾ ਇੱਦਾਂ ਵੀ, ਤੁਸੀਂ ਪਹਿਲੀ ਹਿਸਟਰੀ ਫੋਲ ਕੇ ਦੇਖ ਲਓ, ਪਹਿਲਾਂ ਬ੍ਰੈਮਟਨ ਦੀ ਕੌਂਸਲਰ ਜਿੰਨੇ ਵੀ ਬਣੇ ਨੇ, ਜਿੰਨੇ ਵੀ ਮੇਅਰ ਬਣੇ ਨੇ, ਮੈਂ ਵੀ ਪਿਛਲੇ ਕੋਈ 23 ਸਾਲ ਤੋਂ ਰਹਿ ਰਿਹਾ ਇੱਥੇ, ਕਦੀ ਤੁਸੀਂ ਉਹ ਸਾਰਾ ਉਹਨਾਂ ਦਾ ਦੱਸੋ ਵੀ ਉਹਨਾਂ ਨੇ ਕੀ ਕੁਛ ਕੀਤਾ, ਪਹਿਲਾਂ ਵੀ ਕਿੰਨੇ ਕਿੰਨੇ ਕੱਪੜੇ ਹੋਏ ਨੇ, ਕੀ ਗੱਲਾਂ, $1,00,000 ਦਾ ਮੇਰੇ ਖਿਆਲ ਵਾਰ ਵੀ ਕੋਈ ਹੋ ਗਿਆ ਸੀ ਇੱਕ ਵਾਰੀ, ਮੇਰੇ ਆਪਣੇ ਉੱਥੇ ਹੁੰਦੀ ਗੱਲ ਹੈ ਇੱਥੇ। ਤੇ ਸਾਡੀ ਜਿਹੜੀ, ਮੈਂ ਤੁਹਾਨੂੰ ਇਹ ਪੁੱਛਾਂਗਾ ਜਦੋਂ ਤੁਹਾਨੂੰ ਜਿਹੜਾ ਪੁਲਿਸ ਦਾ ਕੰਟਰੋਲ ਹੈ, ਇਹ ਕੋਈ ਬ੍ਰੈਮਟਨ ਦੇ ਜਿਹੜੇ ਮੇਅਰ ਨੇ ਜਾਂ ਕੌਂਸਲ ਹੁੰਦੇ, ਕੁਛ ਇਹਨਾਂ ਦੀ ਵੀ ਇਨਪੁਟ ਹੁੰਦੀ ਇਹਦੇ ਵਿੱਚ? ਇਹ ਤੁਸੀਂ ਮੈਨੂੰ, ਮਤਲਬ ਮੇਰਾ ਕੁਐਸਚਨ, ਮੈਂ ਜ਼ਰੂਰ ਪੁੱਛਣਾ ਚਾਹੁੰਦਾ ਤੁਹਾਨੂੰ। ਇਹ ਇੱਥੇ ਗੱਡੀਆਂ ਸਰ ਉਹ ਨੇ ਜਿਹਨਾਂ ਦੇ ਉੱਤੇ, ਮੈਨੂੰ ਦੱਸਿਓ ਬਾਅਦ ਵਿੱਚ ਕੀ ਹੁੰਦਾ, ਮੈਂ ਸ਼ੋਰਟ ਵੀ ਕਰ ਦੇਣੀ ਸਾਰੀ ਗੱਲ, ਕਾਰਾਂ ਦੇ ਉੱਤੇ AK-47 ਦੇ ਨਿਸ਼ਾਨ ਨੇ, ਜੇ ਤੇ ਉਹ ਨੇ, ਕੀ ਉਹ ਅਲਾਊਡ ਨੇ, ਉਹ ਕਿਸ ਚੀਜ਼ ਵੱਲ ਧੱਕ ਰਹੇ ਨੇ ਸਾਨੂੰ, ਮਤਲਬ ਤੁਸੀਂ ਉਹ, ਮਤਲਬ ਕੀ ਉਹਦਾ ਮਤਲਬ ਕੀ ਆ ਲਾ ਕੇ ਚੱਲਣ ਦਾ? ਉਹ ਕੀ ਸਾਡਾ ਜਿਹੜਾ ਕੈਨੇਡਾ ਦਾ ਇੱਕ ਕਹਿੰਦੇ ਹੁੰਦੇ ਨੇ ਕੈਨੇਡੀਅਨ ਡ੍ਰੀਮ ਤੇ ਚਲੋ ਬਣਦੀ ਸੀ, ਕੈਨੇਡੀਅਨ ਸਟੈਂਡਰਡ ਕਹਿੰਦੇ, ਫਿਰ ਮੈਂ ਪਹਿਲਾਂ ਦੱਸਦਾ ਰਹਿ ਗਿਆ, ਬੜਾ ਸੁਣਿਆ ਸੀ, ਉਹ ਕਿੱਥੇ ਆ, ਕਿੱਥੇ ਅਸੀਂ ਉਹ, ਮਤਲਬ ਅਸੀਂ ਉੱਥੇ ਉਹਨੂੰ ਉੱਪਰ ਲੈ ਗਏ ਜਾਂ ਨਹੀਂ? ਰਹਿ ਇੱਥੇ ਇੱਕ ਬੰਦਾ ਅੱਜ ਸਪਾਈ ਭਰਤੀ ਹੋਇਆ ਜੀ, ਕੱਲ ਨੂੰ ਚਲੋ ਜੀ ਹੁਣ ਗਾਂ ਇੰਸਪੈਕਟਰ ਬਣੀਆਂ, ਨਿਕਲੋ ਇੱਥੋਂ ਚਲੋ ਅੱਗੇ, ਇੱਥੇ ਮੈਂ ਸਪਾਈ ਬਣ ਕੇ ਮੇਰੀਆਂ ਜੋਬਾਂ ਕੀ ਸੀਆਂ, ਮੈਂ ਕੀ ਕੀਤਾ, ਉਹਦਾ ਕੋਈ ਲੈਣ ਦੇਣ ਨਹੀਂ ਉਸ ਬੰਦੇ, ਜਸ ਵਾਂਟ ਟੂ ਮੂਵ ਆਨ, ਮੇ ਬੀ ਗੈਟ ਮੋਰ ਮਨੀ, ਇਹੀ ਹੋ ਸਕਦਾ ਮੋਰ ਪਾਵਰ। ਪਰ ਜਿਹੜੇ ਅਸੀਂ ਜਿਹਨਾਂ ਨੂੰ ਚੁਣਦੇ ਆ ਰਹੇ ਹਾਂ, ਉਹਨਾਂ ਦਾ ਪਹਿਲਾਂ ਤੁਸੀਂ ਦੱਸੋ ਕੀ ਹੋਇਆ, ਕਿ ਕਿੰਨੀਆਂ ਚੋਰੀਆਂ ਵੱਧ ਗਈਆਂ ਨੇ ਸਰ ਇੱਥੇ ਸੜਕਾਂ ਦੇ ਉੱਤੇ, ਤੁਸੀਂ ਦੇਖੋ ਹਾਲ ਕੀ ਆ, ਜਿੱਥੋਂ ਦਿਲ ਕਰਦਾ ਬੰਦਾ ਉੱਥੇ ਕੋਈ ਯੂਟਨ ਮਾਰਿਆ, ਜਿੱਥੋਂ ਦਿਲ ਕਰਦਾ ਉੱਥੇ ਬੰਦੇ ਟਰੱਕਾਂ ਦੇ ਟਰੱਕ ਭਜਾਈ ਫਿਰਦੇ ਨੇ, ਕਿੱਥੇ ਆ ਅਸੀਂ? ਕੋਈ ਇੱਥੇ ਰੂਲ, ਕਦੀ ਇੱਥੇ ਬੇਸਮੈਂਟਾਂ ਦਾ ਉਹ ਕਦੀ ਹੋ ਗਿਆ, ਕਦੀ ਕੁਛ ਹੋ ਗਿਆ, ਸ਼ੂਟਿੰਗ ਪਿਛਲੇ ਵੀਕ ਦੇ ਲਓ ਤੁਸੀਂ, ਦੇਅਰ ਆਰ ਟੈਸਟਿੰਗ 3 ਪੀਪਲ ਗਾਟ ਡੈਡ, ਹੈਨਾ? ਤੇ ਮਤਲਬ ਇਹ ਮੇਅਰ ਦਾ ਰੋਲ ਕੀ ਆ, ਮਤਲਬ ਜੇ ਅਸੀਂ ਕੌਂਸਲ ਚੁਣਦੇ ਹਾਂ ਰੋਲ ਕੀ ਆ? ਜਸਟ ਮੈਂ ਸੈਲੀਬ੍ਰਿਟੀ ਬਣ ਕੇ ਨਹੀਂ ਆਉਣਾ ਇੱਥੇ ਫਿਰ, ਹੈਨਾ? ਉਹ ਹਾਲੀਵੁੱਡ ਬਾਲੀਵੁੱਡ ਹੈਗਾ ਉੱਥੇ, ਚਲੋ ਜੀ ਠੀਕ ਹੈ ਅਸੀਂ ਆ ਗਏ। ਹੁਣ ਪਹਿਲੀਆਂ ਗੌਰਮੈਂਟ ਨੇ, ਤੁਸੀਂ ਹੋਸਪਿਟਲ ਦੀ ਗੱਲ ਕਰ ਰਹੇ, ਮੈਂ ਅੱਗੇ ਵੀ ਗੱਲ ਕੀਤੀ ਸੀ, ਹੁਣ ਤਾਂ ਇਲੈਕਸ਼ਨ ਉਹ ਜਿੱਤ ਵੀ ਗਏ ਨੇ, ਹਾਲਾਂਕਿ ਉਹ ਵੀ ਗਿਆ ਸੀ ਉਹਨਾਂ ਨੇ, ਦੇਖ ਲਓ ਕੀ ਬਣਿਆ ਉਹਦਾ, ਕੁਛ ਸਟਾਰਟਿੰਗ ਹੋਈ ਕੁਛ? ਵੇਅਰ ਦਾ ਐਕਸ਼ਨ? ਚਲੋ ਬਹਿ ਗਏ ਆਪਣਾ ਆਰਾਮ ਨਾਲ ਜੀ, ਹਾਂ ਉਹ ਪਲਾਨ ਬਣ ਰਹੀ ਆ ਜੀ, ਪਲਾਨ ਬਣ ਕੇ ਕਦੋਂ ਚੱਲੇਗੀ ਉਹ? ਜਦ ਤੱਕ ਆਲਰੇਡੀ ਉਹ ਦਸ ਗੁਣਾ ਪ੍ਰੋਬਲਮ ਹੋਰ ਵੱਧ ਗਈ ਹੁੰਦੀ ਆ, ਉਹਦਾ ਕੀ ਫਾਇਦਾ ਫੋਟੋ ਲਈ ਦਾ? ਸਰ ਇਹਨਾਂ ਬਾਰੇ ਦੱਸੋ ਜ਼ਰੂਰ, ਕਿ ਇਹਨਾਂ ਦੀ ਕੋਈ ਜ਼ਿੰਮੇਵਾਰੀ ਹੁੰਦੀ ਆ ਇਹ ਚੀਜ਼ਾਂ ਨੂੰ ਰੋਕਣ ਲਈ? ਜੇ ਮਤਲਬ ਜਿਹੜੇ ਮੇਰੇ ਪੁਆਇੰਟ ਤੁਹਾਨੂੰ ਕੀਤੇ, ਥੈਂਕ ਯੂ ਸਰ, ਮਿਹਰਬਾਨੀ।
ਨਹੀਂ ਤੁਹਾਡੇ, ਦੇਖੋ ਜੀ ਤੁਹਾਡੇ ਸਵਾਲ ਬੜੇ ਇੰਪੋਰਟੈਂਟ ਨੇ, ਮੈਂ ਇੱਥੇ ਇਹੀ ਕਹਿ ਸਕਦਾ ਪਹਿਲੀ ਚੀਜ਼ ਤੇ ਕਿ ਜਿਹੜੀ ਤੁਸੀਂ ਪੁਲਿਸ ਦੱਸੀ ਹੈ ਵੀ ਕਿਹਨਾਂ ਦੇ ਅੰਡਰ ਹੁੰਦੀ ਆ, ਐਸਾ ਹੁੰਦਾ ਹੈ ਕਿ ਬੋਰਡ ਹੁੰਦੇ ਨੇ ਸਾਰੇ, ਟੋਰੋਂਟੋ ਪੁਲਿਸ ਬੋਰਡ ਆ, ਇਸੇ ਤਰ੍ਹਾਂ ਪੀਲ ਪੁਲਿਸ ਬੋਰਡ ਆ। ਜਿਹੜਾ ਪੀਲ ਪੁਲਿਸ ਬੋਰਡ ਹੁੰਦਾ ਹੈ ਉਹ ਬੇਸਿਕਲੀ ਸਾਰਾ ਮੈਨੇਜ ਕਰਦਾ ਹੈਗਾ ਕਿ ਜਿਹੜੀ ਪੀਲ ਪੁਲਿਸ ਹੁੰਦੀ ਹੈ, ਇਹਦੇ ਪੀਲ ਪੁਲਿਸ ਬੋਰਡ ਦੇ ਵਿੱਚ ਇੱਕ ਰਿਪ੍ਰੈਜੈਂਟੇਸ਼ਨ ਸਾਡੇ ਸਿਟੀ ਆਫ ਬ੍ਰੈਂਪਟਨ ਦੀ ਹੁੰਦੀ ਹੈ, ਜਿਹਦੇ ਵਿੱਚ ਕਿ ਇਸ ਵੇਲੇ ਜਿਹੜੇ ਸਾਡੇ ਪੀਲ ਪੁਲਿਸ ਬੋਰਡ ਦੇ ਵਿੱਚ ਡੈਪਟੀ ਮੇਅਰ ਮਾਰਟਿਨ ਮਡੈਰਿਸ ਬੈਠਦੇ ਨੇ, ਪਹਿਲਾਂ ਪੈਟ੍ਰਿਕ ਬਰਾਊਨ ਸੀਗੇ, ਔਰ ਮਿਸਿਸਾਗਾ ਤੋਂ ਜਿਹੜੀ ਉਹਨਾਂ ਦੀ ਮੇਅਰ ਹੈਗੀ ਹੈ। ਸੋ ਬੇਸਿਕਲੀ ਸਿਟੀ ਤੋਂ ਇੱਕ ਰਿਪ੍ਰੈਜੈਂਟੇਸ਼ਨ ਹੁੰਦੀ ਆ, ਜ਼ਿਆਦਾਤਰ ਉਹ ਮੇਅਰ ਹੁੰਦੇ ਨੇ, ਬਟ ਕਈ ਵਾਰ ਮੇਅਰ ਆਪਣੀ ਜਗ੍ਹਾ ਕਿਸੇ ਰੀਜਨਲ ਕੌਂਸਲਰ ਨੂੰ ਵੀ ਜਿਹੜਾ ਉਹ ਮੌਕਾ ਦੇ ਦਿੰਦੇ ਨੇ, ਜਿਸ ਤਰ੍ਹਾਂ ਸੂ ਮਕਫੈਡਨ ਨੂੰ ਮੌਕਾ ਦਿੱਤਾ ਗਿਆ ਸੀਗਾ, ਉੱਥੇ ਵੀ ਤੁਸੀਂ ਪੀਲ ਪੁਲਿਸ ਬੋਰਡ ਦੇ ਉੱਤੇ ਬੈਠ ਜਾਓ, ਔਰ ਦੋ ਦੋ ਸਾਲ ਉਹਨਾਂ ਨੇ ਅੱਧੇ ਅੱਧੇ ਸ਼ੇਅਰ ਕੀਤੇ ਸੀ, ਮਿਸਾਗਾ ਦੀ ਮੇਅਰ ਨੇ ਔਰ ਰੀਜਨਲ ਕੌਂਸਲਰ ਨੇ। ਇਸੇ ਤਰ੍ਹਾਂ ਇੱਥੇ ਜਿਹੜੇ ਹੈਗੇ ਆ ਪੀਲ ਪੁਲਿਸ ਬੋਰਡ ਆ, ਉੱਥੇ ਮੇਅਰ ਵੀ ਬੈਠ ਕਦੇ ਹੁੰਦੇ ਨੇ, ਔਰ ਕਈ ਵਾਰ ਉਹਨਾਂ ਨੇ ਹੁਣ ਇਸ ਵੇਲੇ ਮੌਕਾ ਉਹਨਾਂ ਨੇ ਮੈਟਨ ਮਡੈਰਿਸ ਨੂੰ ਦਿੱਤਾ ਹੋਇਆ ਕਿ ਉਹ ਬੈਠ ਸਕਦੇ ਨੇ ਐਜ਼ ਅ ਰੀਜਨਲ ਕੌਂਸਲਰ, ਕਿ ਠੀਕ ਹੈ ਤੁਸੀਂ ਪੀਲ ਪੁਲਿਸ ਬੋਰਡ ਦੇ ਉੱਤੇ ਆ ਸਕਦੇ ਹੋ। ਚੇਅਰ ਇਸ ਵੇਲੇ ਰੌਣ ਚੱਟਾ ਹੈਗੇ ਨੇ ਪੀਲ ਪੁਲਿਸ ਬੋਰਡ ਦੇ, ਬਾਕੀ ਜਿਹੜੇ ਮੈਂਬਰਸ ਨੇ ਉਹ ਸਾਰਾ ਪੀਲ ਪੁਲਿਸ ਨੂੰ ਓਵਰਸੀ ਕਰਦੇ ਨੇ, ਪੁਲਿਸ ਚੀਫ ਦੀ ਅਪੁਆਇੰਟਮੈਂਟ, ਤਨਖਾਹਾਂ, ਬਜਟ ਵਗੈਰਾ, ਇਹ ਸਾਰਾ ਉਹ ਓਵਰਸੀ ਕਰਦੇ ਨੇ। ਸੋ ਸਿਟੀ ਦੀ ਬੜੀ ਵੱਡੀ ਸੇਅ ਹੈ, ਐਸਾ ਨਹੀਂ ਕਿ ਸਿਟੀ ਦੀ ਸੇਅ ਨਹੀਂ ਹੈ, ਸਿਟੀ ਦੀ ਬਹੁਤ ਵੱਡੀ ਸੇਅ ਆ ਪੁਲਿਸ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਜਾਂ ਕੀ ਸਾਰੇ ਕੰਮਕਾਜ ਕਰਨੇ ਆ। ਗਿਰੀਸ਼ ਜੀ ਤੁਸੀਂ ਆਉਂਦੇ ਰਹੋ, ਗਿਰੀਸ਼ ਜੀ ਗੋ ਅਹੈਡ।
ਜੀ ਨਮਸਕਾਰ ਜੀ।
ਨਮਸਕਾਰ ਜੀ।
ਇਹ ਮਹਾਨੁਭਾਵ ਹੈ, ਇਹ 5-6-10 ਲੋਕੋ ਕੋ ਤੋ ਸੰਭਾਲ ਨਹੀਂ ਸਕਤੇ, ਛੋਟੇ ਸੇ ਸ਼ਹਿਰ ਕੋ ਨਹੀਂ ਸੰਭਾਲ ਸਕਤੇ ਹੈ, ਇਹ ਪੂਰੇ ਦੇਸ਼ ਕੋ ਕਿਆ ਸੰਭਾਲੇਂਗੇ ਜੀ, ਇਸਕੇ ਬਾਰੇ ਮੈਂ ਪਲੀਜ਼ ਬਤਾ ਦੀਜੀਏ, ਥੈਂਕ ਯੂ ਸੋ ਮਚ।
ਤੋ ਆਪਕੋ ਲਗਤਾ ਹੈ ਕਿ ਵੋ ਬ੍ਰੈਮਟਨ ਕੋ ਨਹੀਂ ਸੰਭਾਲ ਪਾ ਰਹੇ ਹੈ, ਚਲੀ ਮੈਂ ਫਿਰ ਵਹੀ ਕਹੂੰਗਾ ਕਿ ਅਗਰ ਮੈਂ ਕਹਿ ਦੂੰ ਕਿ ਗਲਤ ਹੈ ਜਾਂ ਸਹੀ ਹੈ, ਸਰ ਪੇ ਇਲੈਕਸ਼ਨ ਹੈ ਤੋ ਵੋ ਠੀਕ ਨਹੀਂ ਹੋਗਾ। ਸੋ ਮੈਂ ਆਪਕੋ ਸਵਾਲੋਂ ਕੇ ਜਵਾਬ ਜੋ ਹੈ ਵੋ ਜ਼ਰੂਰ ਦੇ ਸਕਤਾ ਹੂੰ, ਪਰ ਵਰਡਿਕਟ ਨਹੀਂ ਦੇ ਸਕਤਾ, ਵਰਡਿਕਟ ਆਪਕੇ ਹੱਥ ਮੇ ਹੈ, ਅਕਤੂਬਰ ਸਰ ਪਰ ਆ ਗਿਆ ਹੈ। ਸੋ ਆਪ ਸਾਰੇ ਮੁੱਦੇ ਕੋ ਧਿਆਨ ਸੇ ਸੁਣੀਏ, ਸਮਝੀਏ, ਔਰ ਉਸਕੇ ਬਾਅਦ ਆਪ ਜੋ ਹੈ ਵੋ ਆਪਣੀ ਜੋ ਹੈ ਵੋ ਵਰਡਿਕਟ ਜੋ ਹੈ ਵੋ ਦੇ ਸਕਤੇ ਹੈ, ਠੀਕ ਹੈ ਜੀ। ਹਾਂਜੀ ਅਰਸ਼ਦ ਸਾਹਿਬ ਤੁਸੀਂ ਆਉਂਦੇ ਹੋ ਗੱਲ ਕਰਨੀ? ਅਰਸ਼ਦ ਜੀ
ਨਹੀਂ 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 ਨੋਟ ਆਨ
ਅੱਛਾ ਤੁਸੀਂ ਆਪਦੀ ਗੱਲ ਕਰਨੀ, ਹੋਲਡ ਕਰ ਲਓ ਜੀ, ਹੋਲਡ ਕਰ ਲਓ। ਹਾਂਜੀ ਪੁਰਸ਼ੋਤਮ ਜੀ ਤੁਹਾਡਾ ਵੀ ਗੱਲ ਕਰਦੇ ਹਾਂ, ਬਾਕੀ ਕੋਲ ਰਿਕੁਐਸਟ ਹੈ ਕਿ ਲਾਈਨ ਹੋਲਡ ਕਰ ਲੈਣਾ, ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸਾਡੇ ਖਾਸ ਮਹਿਮਾਨ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਜਾ ਰਹੇ ਹਾਂ, ਮੈਂ ਸਵਾਗਤ ਕਰਾਂਗਾ ਇਸ ਮੌਕੇ ਦੇ ਉੱਤੇ। ਜਦੋਂ ਗੱਲ ਆਏ ਮੌਰਗੇਜ ਦੀ, ਕਮਲ ਪਾਟੀਆ ਸਾਹਿਬ, ਮੌਰਗੇਜ ਵਿਦ ਪੀਸ ਆਫ ਮਾਈਂਡ, ਕਮਲ ਪਾਟੀਆ ਜੀ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ,
ਬਹੁਤ ਵਧੀਆ ਯੁੱਧਵੀਰ ਜੀ, ਥੈਂਕ ਯੂ ਸੋ ਮਚ। ਯੁੱਧਵੀਰ ਜੀ ਮੈਂ ਰਿਪੀਟ ਕਰ ਰਿਹਾ ਵਾਂ, ਹਰ ਜਗ੍ਹਾ ਗੱਲ ਆ ਹੀ ਰਹੀ ਹੈ, ਅਗਲੇ ਮਹੀਨੇ ਦੈਟ ਇਸ ਜੁਲਾਈ ਚ ਫੇਰ ਇੰਟਰਸਟ ਰੇਟ ਵਧਣ ਦੀ ਕਾਫੀ ਉਮੀਦ ਹੈ, ਐਟਲੀਸਟ 0.5% ਪਲੱਸ ਜੋ ਇੰਡੀਕੇਸ਼ਨ ਨੇ, ਖਾਸ ਕਰ ਕਿਉਂਕਿ ਇਨਫਲੇਸ਼ਨ ਕੰਟਰੋਲ ਨਹੀਂ ਆ ਪਾ ਰਹੀ, ਕਿ ਇਸ ਸਾਲ ਚ ਹੁਣੇ ਵੀ 1-1.25% ਹੋਰ ਵੱਧ ਸਕਦੇ ਨੇ ਇੰਟਰਸਟ ਰੇਟ, ਯਾਨੀ 0.25% ਪਹਿਲੇ ਵੱਧ ਚੁੱਕੇ ਨੇ, 1-1.25% ਹੋਰ ਵੱਧ ਸਕਦੇ ਨੇ। ਹੁਣ ਜਿਹੜਾ ਹੈ ਇੰਟਰਸਟ ਰੇਟ ਵਧਣ ਦੇ ਚੱਕਰ ਚ ਹੋਮ ਪ੍ਰਾਈਸਿਸ ਸਲਾਈਟਲੀ ਕਰੈਕਸ਼ਨ ਆ ਰਹੀ ਹੈ, ਲੇਕਿਨ ਫਿਰ ਵੀ ਬਾਇਰ ਨੂੰ ਦਿੱਕਤ ਆ ਰਹੀ ਹੈ ਮੌਰਗੇਜ ਐਲੀਜੀਬਿਲਿਟੀ ਵਾਸਤੇ, ਕਿਉਂਕਿ ਇੰਟਰਸਟ ਰੇਟ ਵਧਣ ਨਾਲ ਉਹਨਾਂ ਦੀ ਐਲੀਜੀਬਿਲਿਟੀ ਘੱਟ ਗਈ ਹੈ, ਖਾਸ ਕਰ ਜਿਹੜਾ ਹੈ ਨਾ ਬੈਂਚਮਾਰਕ ਰੇਟ ਇਜ 2% ਅਬਵ ਦੀ ਕੰਟਰੈਕਟ ਰੇਟ, ਅੱਜ ਦੀ ਤਰੀਕ ਚ ਫਿਕਸਡ ਇੰਟਰਸਟ ਰੇਟ ਹੀ ਕਰੀਬ 5% ਹੋ ਗਿਆ, ਤੇ ਯਾਨੀ ਉਹਨਾਂ ਦੀ ਐਲੀਜੀਬਿਲਿਟੀ 7% ਦੇ ਉੱਤੇ ਹੋਣੀ ਚਾਹੀਦੀ ਹੈ। ਇਸ ਸਾਰੀ ਚੀਜ਼ਾਂ ਨੇ ਇਹ ਡਿਫੀਕਲਟੀਜ਼ ਆਉਣ ਦੇ ਬਾਵਜੂਦ ਵੀ ਮੈਂ ਬਾਇਰਸ ਨੂੰ ਕਹਿ ਰਿਹਾ ਵਾਂ ਕਿ ਦੇਖੋ ਜੀ ਡੀਲਸ ਮਿਲ ਜਾਂਦੀਆਂ ਨੇ ਹੁਣੇ ਵੀ, ਉਹ ਡੀਲਸ ਦੇਖੋ ਤੇ ਕਿਸੇ ਵੀ ਮੌਰਗੇਜ ਪ੍ਰੋਫੈਸ਼ਨਲ ਨਾਲ ਕੰਟੈਕਟ ਕਰੋ ਕਿ ਤੁਸੀਂ ਇਹ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ, ਇਸ ਪ੍ਰੋਪਰਟੀ ਚ ਉਹਨਾਂ ਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਕਿੰਨੀ ਮੌਰਗੇਜ ਮਿਲ ਜਾਏਗੀ। ਇਹ ਇਨਫੈਕਟ ਕੋਈ ਚੰਗੇ ਕੁਛ ਲੋਕੀ ਤੇ ਇੰਡੀਕੇਟ ਵੀ ਕਰ ਦਿੰਦੇ ਨੇ ਬੇਸਿਕਲੀ ਕਿ ਬਈ ਇਸ ਏਰੀਏ ਦੀ ਇਸ ਪ੍ਰੋਪਰਟੀ ਚ ਬੇਸਡ ਔਨ ਲੈਂਡਰ ਵਿਊ ਪੁਆਇੰਟ ਤੁਹਾਨੂੰ ਜਿਹੜਾ ਹੈ ਨਾ ਅਪਰੇਜ਼ਲ ਕਿੰਨਾ ਹੋਣਾ ਚਾਹੀਦਾ, ਇੰਡੀਕੇਟ ਕਰ ਸਕਦੇ ਨੇ, ਬਾਕੀ ਪ੍ਰੋਫੈਸ਼ਨਲੀ ਤੇ ਅਪਰੇਜ਼ਲ ਹੀ ਦੱਸਣਗੇ, ਤੇ ਇਸ ਵਾਸਤੇ ਜਦ ਵੀ ਮੋਰਗੇਜ ਲੈਣੀ ਹੋਵੇ ਬੋਰੋਵਰ ਨੂੰ ਦੋ ਤਰ੍ਹਾਂ ਚੀਜ਼ਾਂ ਖਿਆਲ ਕਰਨੀਆਂ ਨੇ, ਪਹਿਲਾਂ ਮੰਥਲੀ ਆਊਟਫਲੋ ਕੀ ਹੈ ਇਸ ਵੇਲੇ ਤੇ ਅਗਲੇ ਕੁਝ ਮਹੀਨਿਆਂ ਜਾਂ ਅਗਲੇ ਕੁਝ ਸਾਲਾਂ ਚ ਕਿੰਨੀ ਹੋਣ ਦੀ ਉਮੀਦ ਹੈ, ਕਿਉਂਕਿ ਸਿਰਫ ਇਸ ਵੇਲੇ ਦੀ ਆਊਟਫਲੋ ਨਹੀਂ ਦੇਖਣੀ, ਅੱਗੇ 6 ਮਹੀਨੇ ਜਾਂ ਅਗਲੇ 2 ਸਾਲ ਕੀ ਆਊਟਫਲੋ ਹੋ ਸਕਦੀ ਹੈ ਐਂਡ ਵੈਦਰ ਦੇ ਕੈਨ ਕੈਰੀ ਦੈਟ ਮੋਰਗੇਜ ਆਰ ਨਾਟ। ਦੂਜਾ ਐਪਰੀਸੀਏਸ਼ਨ ਦੈਟ ਮੇ ਦੈਟ ਕੈਨ ਸਟਾਰਟ ਬਿਲਡਿੰਗ ਇਨ। ਤੀਜਾ ਮੇਰੇ ਹਿਸਾਬ ਨਾਲ ਮੋਰਗੇਜ ਮਿਲਣਾ ਆਸਾਨ ਹੋ ਜਾਂਦਾ ਹੈ ਜਾਂ ਮੋਰਗੇਜ ਦਾ ਅਮਾਊਂਟ ਜ਼ਿਆਦਾ ਮਿਲ ਜਾਂਦਾ ਹੈ ਅਗਰ ਬੇਸਮੈਂਟ ਰੈਂਟਡ ਹੋਵੇ, ਯਾਨੀ ਉੱਤੇ ਤੁਸੀਂ ਰਹਿ ਰਹੇ ਹੋ ਥੱਲੇ ਬੇਸਮੈਂਟ ਰੈਂਟ ਹੋਵੇ ਤੇ ਤੁਹਾਡੀ ਸੇਮ ਇਨਕਮ ਚ ਰੈਂਟਲ ਇਨਕਮ ਜੁੜ ਜਾਂਦੀ ਹੈ ਤੇ ਮੋਰਗੇਜ ਮਿਲਣ ਚ ਆਸਾਨੀ ਹੋ ਜਾਂਦੀ ਹੈ। ਤੇ ਅਗਰ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਹੈ ਉਹ ਤੇ ਦੇਖੋ ਜੀ ਸਾਰੇ ਇਨਵੈਸਟਮੈਂਟ ਗਿਜੇ ਦੇ ਨੇ ਕਿ ਰੈਂਟ ਕਿੰਨਾ ਆਏਗਾ, ਖਰਚ ਕੀ ਹੈ ਤੇ ਐਪਰੀਸੀਏਸ਼ਨ ਕਿੰਨੀ ਹੋਣੀ ਹੈ, ਜਿਹਦੇ ਬਾਰੇ ਚ ਜੁਦਵੀਰ ਜੀ ਮੈਂ ਪਿਛਲੇ ਹਫ਼ਤੇ ਡਿਟੇਲ ਚ ਦੱਸਿਆ ਵੀ ਸੀ। ਹੁਣ ਸਾਰਿਆਂ ਨੂੰ ਰੂਲ ਆਫ 5 ਯਾਦ ਰੱਖਣਾ ਚਾਹੀਦਾ ਕਿ ਰਹਿਣ ਵਾਸਤੇ ਲੈ ਰਹੇ ਹੋ ਤੇ 5 ਸਾਲ ਚ ਪ੍ਰੋਪਰਟੀ ਕਿੱਥੇ ਜਾਏਗੀ ਤੇ ਇਨਵੈਸਟਮੈਂਟ ਲੈ ਰਹੇ ਹੋ ਤੇ 5 ਸਾਲ ਵਾਸਤੇ ਪ੍ਰੋਪਰਟੀ ਕਿੱਥੇ ਜਾਏਗੀ ਤੇ ਤਦੇ ਹੀ 6 ਮਹੀਨੇ 2 ਮਹੀਨੇ 2 ਹਫ਼ਤੇ ਦੇ ਹਿਸਾਬ ਨਾਲ ਪਲੈਨਿੰਗ ਨਹੀਂ ਕਰਨਾ ਚਾਹੀਦਾ। 5 ਸਾਲ ਦਾ ਟਾਰਗੇਟ ਲੈ ਕੇ ਚਲੋ, ਉਹਦੇ ਹਿਸਾਬ ਨਾਲ ਦੇਖੋ। ਯੁਧਵੀਰ ਜੀ ਸੋਲਿਊਸ਼ਨ ਸਾਰਿਆਂ ਵਾਸਤੇ ਅਵੇਲੇਬਲ ਨੇ, ਫਸਟ ਟਾਈਮ ਹੋਮ ਬਾਇਰ, ਨਿਊ ਟੂ ਕੈਨੇਡਾ, ਜਿਹੜੇ ਪੇਰੋਲ ਦੇ ਉੱਤੇ ਨੇ, ਬਿਜ਼ਨਸ ਓਨਰ, ਓਨਰ ਆਪਰੇਟਰ, ਕੰਸਲਟੈਂਟ, ਸਾਰਿਆਂ ਨੂੰ ਮੋਰਗੇਜ ਮਿਲ ਜਾਂਦੀ ਹੈ। ਸਾਰਿਆਂ ਵਾਸਤੇ ਅਲੱਗ ਅਲੱਗ ਕਿਸਮ ਦੀ ਮੋਰਗੇਜ ਅਵੇਲੇਬਲ ਹੈ ਫਰੋਮ ਬੈਂਕਸ, ਆਲਟਰਨੇਟ ਲੈਂਡਰ, ਮਿਕ ਐਂਡ ਪ੍ਰਾਈਵੇਟ ਫੰਡ। ਡਿਪੈਂਡ ਕਰਦਾ ਹੈ ਕਿਹੜੇ ਬਾਇਰ ਦੀ ਨੀਡ ਕੀ ਹੈਗੀ ਹੈ। ਤੇ ਮੈਂ ਇੱਕੋ ਹੀ ਕਹਾਂਗਾ, ਪਲੈਨ ਵੈਲ ਇਨ ਐਡਵਾਂਸ, ਸੀਕ ਪ੍ਰੋਫੈਸ਼ਨਲ ਹੈਲਪ, ਪਲੈਨਿੰਗ 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 ਇਜ਼ ਕੀ ਇਨ ਮੋਰਗੇਜ। ਜੋ ਮੇਰੇ ਨਾਲ ਗੱਲ ਕਰੇਗਾ ਆਈ ਵਿਲ ਬੀ ਵੈਰੀ ਹੈਪੀ ਟੂ ਪਲੈਨ ਐਂਡ ਦੱਸਾਂਗਾ ਕਿ ਬਈ ਤੁਹਾਡੀ ਐਲੀਜੀਬਿਲਿਟੀ ਕਿੰਨੀ ਹੈ ਜਾਂ ਤੁਹਾਨੂੰ ਕੀ ਰਸਤਾ ਲੈਣਾ ਚਾਹੀਦਾ। ਯੁਧਵੀਰ ਜੀ ਕੰਸਲਟੇਸ਼ਨ ਇਜ਼ ਐਬਸੋਲੂਟਲੀ ਫ੍ਰੀ, ਜਿੰਨੇ ਵੀ ਗੱਲ ਕਰਨੀ ਹੈ ਫੀਲ ਫ੍ਰੀ ਟੂ ਕਾਲ ਮੀ ਔਰ ਮੈਸੇਜ ਮੀ ਐਂਡ ਆਈ ਵਿਲ ਰਿਵਰ ਟੂ ਦੈਮ। ਥੈਂਕ ਯੂ ਯੁਧਵੀਰ ਜੀ।
ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ। ਮੈਂ ਕੋਈ ਫਿਰ ਦੱਸਦਾ ਕਿ ਮੋਰਗੇਜ ਵਿਦ ਪੀਸ ਆਫ ਮਾਈਂਡ, ਜੇ ਤੁਸੀਂ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਕਮਲ ਭਾਟੀਆ ਜੀ ਨਾਲ ਤੁਸੀਂ ਸੰਪਰਕ ਕਰ ਲੈਣਾ ਹੈਗਾ, ਮੋਰਗੇਜ ਵਿਦ ਪੀਸ ਆਫ ਮਾਈਂਡ। ਕਮਲ ਭਾਟੀਆ ਜੀ ਫੋਨ ਨੰਬਰ ਇੱਕ ਵਾਰ ਫਿਰ ਐਲਾਨ ਕਰ ਦਿਓ ਜੀ।
ਯੁਧਵੀਰ ਜੀ ਮੇਰਾ ਨੰਬਰ ਹੈਗਾ 416-566-6260, ਦੈਟ ਇਜ 416-564-6267। ਐਂਡ ਯੁਧਵੀਰ ਜੀ ਮੇਰੇ ਮੂੰਹੋਂ ਨਿਕਲਿਆ ਹੋਇਆ ਹਰ ਵਰਡ ਕਲਾਇੰਟ ਦੀ ਬਿਹਤਰੀ ਵਾਸਤੇ ਐਂਡ ਸਿਰਫ ਕਲਾਇੰਟ ਦੀ ਬਿਹਤਰੀ ਵਾਸਤੇ ਹੀ ਹੋਏਗਾ। ਥੈਂਕ ਯੂ ਸੋ ਮਚ।
ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਔਰ ਇਸ ਮੌਕੇ ਦੇ ਉੱਤੇ ਅਸੀਂ ਸਵਾਗਤ ਕਰਾਂਗੇ ਪੰਕਜ ਮੁੰਗਾ ਜੀ ਦਾ। ਪੰਕਜ ਜੀ ਵੈਲਕਮ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਵੈਰੀ ਮਚ ਯੁਧਵੀਰ ਜੀ ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਸਰ, ਔਰ ਮੈਂ ਚਾਹਾਂਗਾ ਕਿ ਤੁਸੀਂ ਜਾਣਕਾਰੀ ਸਾਡੇ ਲਿਸਨਰਸ ਨਾਲ ਜ਼ਰੂਰ ਸ਼ੇਅਰ ਕਰੋ। ਓਪਨਿੰਗ ਸਟੇਟਮੈਂਟ,
ਓਪਨਿੰਗ ਸਟੇਟਮੈਂਟ ਇਜ਼ ਇਨਫਲੇਸ਼ਨ ਸਰ 7.7%, ਮਤਲਬ ਐਕਸਪੈਕਟੇਸ਼ਨ ਤੋਂ ਵੀ ਬਾਹਰ ਜਾ ਰਹੀ ਹੈ। ਐਕਸਪੈਕਟਡ ਵਾਸ 7.7 ਦੀ ਆਈ ਹੈ ਵਿਚ ਇਜ਼ ਵੈਰੀ ਵੈਰੀ ਹਾਈ, ਔਰ ਹਲੇ ਵੀ ਥੋੜੀ ਜਿਹੀ ਰੁਕਦੀ ਨਜ਼ਰ ਨਹੀਂ ਆ ਰਹੀ। ਸੋ ਇੰਟਰਸਟ ਰੇਟ ਦੀ ਸਿਚੁਏਸ਼ਨ ਫਿਰ ਤੋਂ ਖੜੀ ਹੋ ਗਈ ਹੈ। ਪੈਸੇ ਤਾਂ 0.75 ਪਹਿਲਾਂ ਤੋਂ ਹੀ ਗੱਲ ਕੀਤੀ ਜਾ ਰਹੀ ਸੀਗੀ ਜਦੋਂ US ਨੇ ਵਧਾਇਆ ਸੀਗਾ, ਲੇਕਿਨ ਹੁਣ ਤਾਂ ਆਲਮੋਸਟ ਕਨਫਰਮ ਹੋ ਗਿਆ ਹੈ ਕਿ 13 ਜੁਲਾਈ, 2 ਵੀਕ ਰਹਿ ਗਏ ਨੇ, 3 ਵੀਕ ਰਹਿ ਗਏ ਨੇ, 3 ਵੀਕ ਚ ਬੇਸਿਕਲੀ ਸਾਡਾ 0.75 ਹੋਰ ਵੱਧ ਜਾਏਗਾ। ਲੇਕਿਨ ਨਾਲ ਨਾਲ ਹੁਣ ਇੱਕ ਚੀਜ਼ ਹੋਰ ਕਨਫਰਮ ਹੋ ਗਈ ਹੈ ਆਲਮੋਸਟ, ਕਿ ਅਸੀਂ ਜਿਹੜਾ ਸਾਡਾ ਜਿਹੜਾ ਪ੍ਰਾਈਮ ਹੈ ਉਹ ਐਟਲੀਸਟ 5% ਤੇ ਪਹੁੰਚਣ ਦੀ ਉਮੀਦ ਹੋ ਗਈ, ਕਿਉਂਕਿ 7.5 ਇਸ ਵੇਲੇ ਵਧਾ ਦੇਣਗੇ, 7.5 ਇਹਨਾਂ ਦੀ ਹੁਣ ਉਮੀਦ ਹੈ 7 ਸਪਟੈਂਬਰ, ਉਸ ਤੋਂ ਬਾਅਦ ਦੀ ਡੇਟ ਹੈ 7 ਸਪਟੈਂਬਰ, ਉਸ ਤੋਂ ਬਾਅਦ 26 ਅਕਤੂਬਰ। ਇਹ 3 ਜਿਹੜੀਆਂ ਡੇਟ ਨੇ ਇਹ ਬੜੀਆਂ ਕਰੂਸ਼ਲ ਨੇ, ਕਿਉਂਕਿ 0.75, 0.75 ਤੇ 0.50 ਇਸ ਤਰ੍ਹਾਂ ਗੱਲ ਹੋ ਰਹੀ ਹੈ। ਮਾਰਕੀਟ ਇਹਨੂੰ ਪ੍ਰਾਈਜ਼ ਇਨ ਕਰ ਚੁੱਕੀ ਹੈ ਬੇਸਿਕਲੀ ਸਾਡੀ ਜਿਹੜੀ ਮਾਰਕੀਟ ਹੈ। ਸੋ ਅਕਤੂਬਰ ਤੱਕ ਜਾਂਦੇ ਜਾਂਦੇ 2% ਹੋਰ ਵੱਧ ਚੁੱਕਿਆ ਹੋਵੇਗਾ ਕਹਿਣ ਦੀ ਗੱਲ ਹੈ। ਸੋ ਲੈਟਸ ਸੀ, ਜਿੰਨੀਆਂ ਵੀ ਪ੍ਰੈਡਿਕਸ਼ਨ ਤੇ ਸਹੀ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ, ਲੇਕਿਨ
0.75 ਆਲਮੋਸਟ ਕਨਫਰਮ ਹੈ 13 ਜੁਲਾਈ। ਠੀਕ ਹੈ, ਸਵਾਗਤ ਕਰਾਂਗੇ।
ਥੈਂਕ ਯੂ ਸਰ ਯੁਧਵੀਰ ਜੀ ਐਂਡ ਗੁੱਡ ਮਾਰਨਿੰਗ ਟੂ ਆਲ ਅਵਰ ਲਿਸਨਰਸ।
ਦੇਖੋ ਜੀ ਰਾਜ ਸਰ ਤੇ ਜ਼ਬਰਦਸਤ ਕੰਸਟਰਕਸ਼ਨ ਦੇ ਉੱਤੇ ਵੀ ਪੈ ਰਿਹਾ, ਬਿਲਡਰਸ ਦੇ ਉੱਤੇ ਵੀ ਪੈ ਰਿਹਾ। ਕੱਲ ਦੀ ਨਿਊਜ਼ ਹੈ ਸਿਰਫ, ਨਾਟ ਲੌਂਗ ਬੈਕ, ਜਸਟ ਕੱਲ ਦੀ ਨਿਊਜ਼ ਹੈਗੀ ਕਿ ਅਰਬਨ ਨੇਸ਼ਨ ਨੇ ਜਿਹੜਾ ਸਰਵੇ ਕੀਤਾ ਹੈ, ਦੇ ਆਰ ਫਾਈਂਡਿੰਗ ਦੈਟ ਲਗਭਗ 5,000 ਯੂਨਿਟਸ ਟੋਰੋਂਟੋ ਦੇ ਅੰਦਰ ਹੀ ਕੈਂਸਲ ਹੋ ਸਕਦੇ ਨੇ ਐਂਡ ਦਾ ਪੀਪਲ ਮੇ ਗੈਟ ਦੇਅਰ ਮਨੀ ਬੈਕ। 1,20,000 ਦੇ ਕਰੀਬ ਕੰਸਟਰਕਸ਼ਨ ਨਵੇਂ ਅਪਾਰਟਮੈਂਟ ਦੀ ਮੈਂ ਗੱਲ ਕਰ ਰਿਹਾ ਔਰ ਘਰਾਂ ਦੀ ਹੋ ਰਹੀ ਹੈ, ਜਿਹਦੇ ਅੰਦਰ ਲਗਭਗ ਅਪਰੋਕਸੀਮੇਟਲੀ 30-35,000 ਜਿਹੜੇ ਕਿ ਪ੍ਰੀ ਕੰਸਟਰਕਸ਼ਨ ਲੈਵਲ ਦੇ ਉੱਤੇ ਹੈਗੇ ਨੇ ਅਤੇ 80,000 ਦੇ ਕਰੀਬ 85,000 ਦੇ ਕਰੀਬ ਅੰਡਰ ਕੰਸਟਰਕਸ਼ਨ ਹੈਗੇ ਨੇ ਐਂਡ ਦੇ ਆਰ ਐਕਸਪੈਕਟਿੰਗ ਕਿ 5,000 ਯੂਨਿਟਸ ਦੇ ਲੋਕਾਂ ਨੂੰ ਪੈਸਾ ਵਾਪਸ ਆਏਗਾ। ਦਿਸ ਇਜ਼ ਵਨ ਆਫ ਦਾ ਮੇਨ ਰੀਜ਼ਨ ਕਿ ਮੈਂ ਹਮੇਸ਼ਾ ਕਹਿੰਦਾ ਕਿ ਜਸਟ ਲੁੱਕ ਫਾਰ ਦਾ ਬਿਲਡਰ, ਕਿੰਨਾ ਸਟਰੋਂਗ ਬਿਲਡਰ ਹੈ, ਕਿੰਨਾ ਸਟਰੋਂਗ ਹੈ। ਦੋ ਗੱਲਾਂ ਆਉਂਦੀਆਂ ਨੇ ਅੰਦਰ ਬਹੁਤ ਇੰਪੋਰਟੈਂਟ ਯੁੱਧਵੀਰ ਜੀ। ਇੱਕ ਐਗਰੀਮੈਂਟ ਦੇ ਅੰਦਰ ਕੀ ਕਲਾਜ਼ ਹੈਗਾ ਜਿਹਦੇ ਅੰਦਰ ਉਹ ਸਾਫ ਆਪਣਾ ਪਲੜਾ ਝਾੜ ਕੇ ਨਾ ਦੌੜ ਜਾਏ, ਔਰ ਦੂਜਾ ਐਗਰੀਮੈਂਟ ਦੇ ਅੰਦਰ ਅਗਰ ਵੀ ਆਰ ਸੋਲਿਡ ਅਤੇ ਫਿਰ ਅਗਰ ਉਹ ਬਚ ਕੇ ਜਾਣਾ ਚਾਹੁੰਦਾ ਹੈਗਾ ਤੇ ਉਹਦੇ ਅੰਦਰ ਸਾਡੇ ਕੋਲ ਬੜਾ ਜ਼ਬਰਦਸਤ ਇੱਕ ਸਾਰੇ ਅਤੇ ਇੱਕ ਸੋਲਿਡ ਸਾਡੇ ਕੋਲ ਕੇਸ ਬਣ ਜਾਂਦਾ ਕਿ ਇਸਨੂੰ ਜਾਨ ਨਾ ਦੇਈਏ। ਇਹ ਦੋ ਚੀਜ਼ਾਂ ਬੜੀ ਇੰਪੋਰਟੈਂਟ ਨੇ। ਕਈ ਵਾਰ ਬੰਦਾ ਕੀ ਕਹਿੰਦਾ ਜੀ ਮੈਰਿਆ ਤੇ ਐਗਰੀਮੈਂਟ ਦੇ ਅੰਦਰ ਤੇ ਬੜਾ ਸੋਲਿਡ ਸੀਗਾ ਲਿਖਿਆ ਕਿ ਉਹ ਬੈਕਆਊਟ ਕਰ ਨਹੀਂ ਸਕਦਾ, ਯੈਸ, ਲੇਕਿਨ ਉਹਦੇ ਬਾਵਜੂਦ ਅਗਰ ਹੋ ਸਕਦਾ ਕਿ ਅਗਲਾ ਬੈਂਕਰਪਸੀ ਵੱਲ ਜਾ ਰਿਹਾ ਤਾਂ ਤੁਸੀਂ ਕੀ ਕਰ ਲਓਗੇ, ਲੇਕਿਨ ਐਟਲੀਸਟ ਅਗਰ ਐਗਰੀਮੈਂਟ ਨਹੀਂ ਹੈਗਾ ਤੇ ਸਾਡਾ ਕੇਸ ਬੜਾ ਸੋਲਿਡ ਬਣ ਜਾਂਦਾ ਹੈਗਾ। ਇਹ ਬੜੀ ਇੰਪੋਰਟੈਂਟ ਗੱਲ ਹੈ ਔਰ ਉਹਦਾ ਰੀਜ਼ਨ ਬੜਾ ਜ਼ਬਰਦਸਤ ਜਿਹੜਾ ਦਿੱਤਾ ਜਾ ਰਿਹਾ ਸਟੈਟਸ ਕੈਨੇਡਾ ਨੇ, ਜਿਹੜਾ ਦਿੱਤਾ ਸਟੈਟਸ ਕੈਨੇਡਾ ਨੇ ਕਿ ਉਹ ਸਭ ਤੋਂ ਬੜਾ ਰੀਜ਼ਨ ਹੈ ਉਹਨਾਂ ਦੀ ਕੰਸਟਰਕਸ਼ਨ ਕੋਸਟ, ਓਨਲੀ ਪੈਟਰੋਲੀਅਮ ਐਨਰਜੀ ਫਾਰ ਦਾ ਕੰਸਟਰਕਸ਼ਨ ਹੈਜ਼ ਇਨਕਰੀਜ 78.5%। ਸਰ ਜਿਹੜਾ ਮੋਗਾ ਸਾਹਿਬ ਹੁਣ ਜਿਹੜੀ ਗੱਲਾਂ ਕਰ ਰਹੇ ਸੀਗੇ ਬਿਲਕੁਲ ਠੀਕ, ਉਹਦਾ ਕੰਸਟਰਕਸ਼ਨ ਦਾ ਫਰਕ ਪਿਆ ਔਰ ਜਿਹੜਾ ਕੰਸਟਰਕਸ਼ਨ ਮਟੀਰੀਅਲ ਉਹਦੇ ਇਲਾਵਾ ਹੈਗਾ ਮੈਟਲ ਪ੍ਰੋਡਕਟਸ ਦੁਆਰਾ 23.2%, ਨਾਨ ਮੈਟਲਿਕ ਜਿਹੜਾ ਹੈਗਾ ਮਿਨਰਲਸ ਵਗੈਰਾ 8.7%, ਤਾਂ ਦੇ ਹੈਵ ਨੋ ਚੋਇਸ ਟੂ ਬਟ ਰਨ ਆਊਟ ਆਫ ਦਾ ਬਿਜ਼ਨਸ। ਮੈਂ ਅਗਰ ਇੱਕ ਮਿੰਟ ਹੁਣ ਦਿੰਦੇ ਹੋ ਤਾਂ ਮੈਂ ਤੁਹਾਨੂੰ ਸਿਰਫ ਕੱਲ ਜਿਸ ਵਕਤ ਮੈਂ ਖਬਰ ਦੇਖੀ ਐਡਮਿਨਿਸਟ੍ਰੇਸ਼ਨ ਦੀ ਕਿ ਵੀ 5,000 ਯੂਨਿਟਸ ਜਿਹੜੇ ਕਿ ਉਹਨਾਂ ਦੇ ਪੈਸੇ ਵਾਪਿਸ ਆ ਜਾਣਗੇ, ਮੈਂ ਇੱਕ ਬਹੁਤ ਵੱਡੇ ਬਿਲਡਰ ਨਾਲ ਗੱਲ ਕਰ ਰਿਹਾ ਸੀਗਾ, ਮੈਂ ਨਾਂ ਨਹੀਂ ਲੈ ਸਕਦਾ ਬਿਕੋਜ਼ ਆਫ ਪ੍ਰਾਈਵੇਸੀ, ਬਹੁਤ ਵੱਡੇ ਬਿਲਡਰ ਮਾਲਿਕ ਨਾਲ ਮੈਂ ਗੱਲ ਕਰ ਰਿਹਾ ਸੀਗਾ। ਯੂ ਵਿਲ ਬੀ ਸਰਪ੍ਰਾਈਜ਼ਡ, ਉਹਨੇ ਕੀ ਕਿਹਾ, ਕਹਿੰਦਾ ਪੀ ਕੇ ਅਵਰ ਮੇਨ ਜਿਹੜਾ ਸਪਲਾਇਰ ਆਫ ਕੰਸਟਰਕਸ਼ਨ, ਜਿਹੜਾ ਕੰਸਟਰਕਸ਼ਨ ਜਿਹੜਾ ਮੇਨ ਸਾਡਾ ਜਿਹੜਾ ਮੇਨ ਖਰਚਾ ਹੈਗਾ, ਉਹਨਾਂ ਨੇ ਦੇ ਆਰ ਟਰਾਈਂਗ ਟੂ ਬੈਕ ਆਊਟ ਐਂਡ ਗੋਇੰਗ ਫਾਰ ਬੈਂਕਰਪਸੀ, ਵੀ ਮੇ ਲੂਜ਼ ਅਰਾਊਂਡ $40 million ਔਨ ਦੈਟ ਪ੍ਰੋਜੈਕਟ, 40 million ਸਾਰਾ ਅਸੀਂ ਲੂਜ਼ ਕਰ ਜਾਵਾਂਗੇ ਕਿ ਅਗਰ ਅਸੀਂ ਨਵਾਂ ਲੈ ਕੇ ਆਵਾਂਗੇ ਅਗਰ ਉਹ ਬੈਂਕਰਪਸ ਹੋ ਜਾਏਗਾ ਤਾਂ। ਔਨ ਟੋਪ ਆਫ ਦੈਟ ਜਿਹੜੀ ਚੀਜ਼ਾਂ ਸਾਡੀ ਕੰਟਰੈਕਟ ਵਿੱਚ ਨਹੀਂ ਹੈਗੀਆਂ, ਜਿਵੇਂ ਛੋਟੀ ਮੋਟੀ ਚੀਜ਼ਾਂ ਜਿਸ ਤਰ੍ਹਾਂ ਇਲੈਕਟ੍ਰਿਕ ਦੇ ਬਲਬਸ ਜਾਂ ਇਲੈਕਟ੍ਰਿਕ ਸਵਿਚਿਸ ਜਾਂ ਵਾਇਰ, ਛੋਟੀ ਮੋਟੀ ਜਿਹੜੀ ਕੰਟਰੈਕਟ ਨਹੀਂ ਹੁੰਦੀਆਂ, ਸਿਰ ਉਹਦੇ ਅੰਦਰ ਅੰਦਰ ਹੀ ਸਾਨੂੰ ਲਗਭਗ 8 million ਦਾ ਫਰਕ ਪੈ ਰਿਹਾ ਹੈਗਾ ਵਿਦ ਇਨ ਈਅਰ, 8 million ਯਾਨੀ 50 million। ਹੁਣ ਸੋਚੋ ਯੁਧਵੀਰ ਜੀ, ਅਗਰ ਬਿਲਡਰ ਸੋਲਿਡ ਨਹੀਂ ਹੋਗਾ, ਅਗਰ ਇੱਕ ਬਿਲਡਰ ਦੀ ਔਕਾਤ ਹੀ ਸਿਰਫ 10 million, 20 million ਦੀ ਹੈਗੀ ਔਰ ਅਸੀਂ ਲੋਕ ਲਾਈਨ ਲਗਾ ਕੇ ਲੈ ਲੈਂਦੇ ਹਾਂ, ਉਹਨਾਂ ਤੇ ਬੈਂਕਰਪਟ ਹੋਣਾ ਹੀ ਹੈ ਨਾ। ਔਰ ਅਗਰ ਇੱਕ ਬਿਲਡਰ ਬਿਲੀਅਨਸ ਆਫ ਡਾਲਰ ਹੈਗਾ, ਯੈਸ 50 million ਦਾ ਫਰਕ ਤੇ ਪੈਂਦਾ ਇੱਕ ਪ੍ਰੋਜੈਕਟ ਦੇ ਅੰਦਰ, ਲੇਕਿਨ ਉਹ ਫਿਰ ਵੀ ਸਰਵਾਈਵ ਕਰੇਗਾ। ਇਹ ਬੜੀ ਇੰਪੋਰਟੈਂਟ ਨਿਊਜ਼ ਸੀ ਜਿਹੜੀ ਆਈ ਵਾਂਟਡ ਟੂ ਸ਼ੇਅਰ।
ਮੈਂ ਇੱਥੇ ਮੇਰਾ ਇੱਕ ਸਵਾਲ, ਆਈ ਐਮ ਜਸਟ ਟੈਂਪਟਡ ਟੂ ਆਸਕ, ਤੁਸੀਂ ਮੈਨੂੰ ਦੱਸਣਾ ਕਿ ਮੈਂ ਮੇਰੀ ਜਿਹੜਾ ਮੈਂ ਸੋਚ ਰਿਹਾ ਠੀਕ ਹੈ ਕਿ ਨਹੀਂ। ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਬਿਲਡਰ ਜਿਹੜੇ ਨੇ ਜਾਂ ਤੇ ਕੁਛ ਬੈਕਆਊਟ ਵੀ ਕਰ ਰਹੇ ਨੇ ਜਾਂ ਕੁਛ ਬਿਲਡਰ ਇਹ ਸੋਚ ਰਹੇ ਨੇ ਕਿ ਜੀ ਪ੍ਰੋਜੈਕਟ ਹੀ ਇੰਨਾ ਮਹਿੰਗਾ ਪੈਂਦਾ ਚਲਾ ਜਾ ਰਿਹਾ, 10-40 million ਅਸੀਂ ਲੂਜ਼ ਕਰ ਜਾਣਾ, ਠੀਕ ਹੈ ਹਰ ਚੀਜ਼ ਮਹਿੰਗੀ ਹੋ ਗਈ ਹੈ, ਇਹਦਾ ਮਤਲਬ ਜਿਹਨਾਂ ਲੋਕਾਂ ਨੇ ਪਹਿਲਾਂ ਬੁੱਕ ਕਰਾ ਦਿੱਤੇ ਸੀਗੇ, ਮੈਂ ਪਹਿਲਾਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਜਿਹਨਾਂ ਨੇ ਟੋਰੋਂਟੋ 'ਚ ਜਾਂ ਪਹਿਲਾਂ ਬੁਕਿੰਗ ਕਰਾ ਦਿੱਤੀ ਸੀਗੀ, ਸੋ ਕਿਉਂਕਿ ਕੋਸਟ ਵੱਧ ਗਈ ਆ, ਸਾਰਾ ਕੁਛ ਵੱਧ ਗਿਆ, ਤਾਂ ਬਿਲਡਰ ਆਉਣ ਵਾਲੇ ਸਮੇਂ ਤਾਂ ਘੱਟ ਤੋਂ ਘੱਟ ਮਹਿੰਗਾ ਹੀ ਵੇਚੇਗਾ, ਸੋ ਇਹਦਾ ਮਤਲਬ ਉਹ ਫਾਇਦੇ 'ਚ ਰਹੇਗਾ ਕਿ ਨਹੀਂ?
ਹਾਂਜੀ, ਤੁਸੀਂ ਮਤਲਬ
ਸਰ ਜਿਹਨਾਂ ਲੋਕਾਂ ਨੇ ਆਲਰੇਡੀ ਬੁਕਿੰਗ ਕਰਾ ਦਿੱਤੀ ਸੀਗੀ, ਠੀਕ ਹੈ ਨਾ, ਸਾਰੇ ਬਿਲਡਰ ਤਾਂ ਨਹੀਂ ਬੈਕਆਊਟ ਕਰਨਗੇ, ਜਿਹੜੇ ਤਗੜੇ ਬਿਲਡਰ ਆ ਉਹ ਤਾਂ ਸਸਟੇਨ ਕਰਨਗੇ ਨਾ,
ਆਪਣੀਆਂ
ਬਿਲਡਿੰਗਾਂ,
ਬਿਲਕੁਲ ਬਿਲਕੁਲ ਬਿਲਕੁਲ।
ਤੇ ਜਿਹਦਾ ਮਤਲਬ ਜਿਨ੍ਹਾਂ ਨੇ ਪਹਿਲਾਂ ਫਰਜ਼ ਕਰ ਲਓ ਵੀ ਕਿਸੇ ਚੰਗੇ ਬਿਲਡਰ ਦੇ ਜ਼ਰੀਏ ਕਿਸੇ ਨੇ ਬੁਕਿੰਗ ਕਰਾ ਦਿੱਤੀ ਹੈ, ਉਹ ਤਾਂ ਫਿਰ ਫਾਇਦੇ ਤੋਂ ਰਹਿ ਗਏ ਕਿਉਂਕਿ ਆਉਣ ਵਾਲੇ ਸਮੇਂ 'ਚ ਕੋਸਟ ਮਹਿੰਗੀ ਹੋਏਗੀ।
ਇਹੀ ਤੇ ਰੱਬ ਨੇ ਮੇਰੇ ਸਿਰ ਤੇ ਆਸ਼ੀਰਵਾਦ ਰੱਖਿਆ ਔਰ ਮੇਰੇ ਕਲਾਇੰਟ ਦੇ ਸਿਰ ਤੇ ਹੱਥ ਰੱਖਿਆ। ਮੈਂ ਕੰਮ ਕਰਦੇ ਨੇ, ਕਈ ਵਾਰ ਤੁਹਾਡੇ ਰੇਡੀਓ ਤੇ ਆ ਗਈ, ਮੈਨੂੰ ਕਈ ਵਾਰ ਲੋਕੀ ਕਹਿੰਦੇ ਨੇ ਜੀ ਇਹ ਪ੍ਰੋਜੈਕਟ ਕੈਸਾ ਹੈ, ਤੇ ਮੇਰਾ ਜਵਾਬ ਕੀ ਜਾਂਦਾ ਅੱਗੋਂ, ਮੈਂ ਨਹੀਂ ਵੇਚ ਰਿਹਾ। ਮੇਰੀ ਇੱਕ ਲਾਈਨ ਜਾਂਦੀ ਮੈਂ ਨੀ ਵੇਚਿਆ ਕਿਉਂਕਿ ਪਹਿਲੇ ਮੈਂ ਕਹਿੰਦਾ ਹੁੰਦਾ ਸੀਗਾ ਪ੍ਰੋਜੈਕਟ ਦੇ ਬਾਰੇ ਚ ਇਹ ਠੀਕ ਨੀ ਉਹ ਠੀਕ ਨੀ ਫਲਾਣਾ ਠੀਕ ਨੀ ਤੇ ਮੇਰੇ ਮੈਨੂੰ ਲਾਰਡ ਦੇ ਨੋਟਿਸ ਆ ਜਾਂਦੇ ਸੀਗੇ ਮੇਰਾ ਸਾਲ ਦਾ ਇੰਨਾ ਖਰਚਾ ਹੋ ਜਾਂਦਾ ਸੀਗਾ ਉਹਨਾਂ ਨੂੰ ਜਵਾਬ ਦਿੰਦੇ ਦਿੰਦੇ ਮੇਰਾ ਲਾਇਰ ਬੈਠਾ ਹੋਇਆ ਬੇਸ ਸੀਟ ਦੇ ਉੱਤੇ ਵੈਰੀ ਬਿਗ ਲਾਇਰ ਮੈਨੂੰ ਕਹਿੰਦਾ ਹੁੰਦਾ ਸੀਗਾ ਵੀ ਕਿ ਤੂੰ ਇਤਨਾ ਪੈਸਾ ਡੋਨੇਟ ਹੀ ਕਿਉਂ ਨੀ ਕਰ ਦਿੱਤਾ ਵੈਨ ਯੂ ਆਰ ਪੇਇੰਗ ਟੂ ਮੀ ਫੋਰ ਰਿਸਪੋਂਡਿੰਗ ਦਿਸ ਬਿਲਡਰ ਮੈਂ ਕਿਹਾ ਵਟ ਸ਼ੁਡ ਆਈ ਡੂ ਮੈਂ ਸਿੱਧੀ ਗੱਲ ਕਰਨੀ ਉਹਨੇ ਕਿਹਾ ਕਿ ਤੂੰ ਬਜਾਏ ਇਹ ਕਹਿਣ ਦੇ ਉਹਦੇ ਨੁਕਸ ਕੱਢਣ ਦੇ ਪ੍ਰੋਜੈਕਟ ਦੇ ਅੰਦਰ ਯੂ ਸਟਾਰਟ ਸੇਇੰਗ ਆਈ ਐਮ ਨਾਟ ਸੈਲਿੰਗ
ਅੱਛਾ
ਦੈਟ ਇਜ਼ ਇਨਡਾਇਰੈਕਟ ਹਿੰਟ ਦੈਟ ਵਾਈ ਯੂ ਆਰ ਨਾਟ ਸੈਲਿੰਗ ਮੀਨਸ ਯੂ ਆਰ ਨਾਟ ਕੰਫਰਟੇਬਲ ਦੈਟ ਇਜ਼ ਦ ਰੀਜ਼ਨ ਫਾਰ ਦਾ ਲਾਸਟ ਕਪਲ ਆਫ ਈਅਰਸ ਆਈ ਐਮ ਸੇਇੰਗ ਔਨ ਮਾਈ ਰੇਡੀਓ ਸ਼ੋਜ਼ ਕੈਸਾ ਪ੍ਰੋਜੈਕਟ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਨਹੀਂ ਵੇਚ ਰਿਹਾ ਬਾਤ ਖਤਮ ਹੋ ਗਈ ਚੈਪਟਰ ਕਲੋਜ਼ ਕਰ ਦਿਆ ਸਰ ਬਹੁਤ ਕਾਲੇ ਮੇਰੇ ਕੋਲ ਹੋ ਜਾਂਦੀ ਹੈ ਰੋਜ਼ ਕਿ ਮੈਂ ਕਿਆ ਕਰੂੰ ਯਹਾਂ ਕਰੂੰ ਵਹਾਂ ਕਰੂੰ ਲੇਕਿਨ ਇਸ ਮੇ ਕਈ ਸਹੀ ਵੀ ਪਿਸੇਂਗੇ ਕਈ ਵਾਰ ਕਿਆ ਹੋਤਾ ਹੈ ਜੀ ਕਿ ਆਪਕੇ ਕਲੋਜ਼ਿਸ ਠੀਕ ਹੈ ਐਗਰੀਮੈਂਟ ਠੀਕ ਹੈ ਬਿਲਡਰ ਵੀਕ ਹੈ ਪੈਸਾ ਚਲਾ ਗਿਆ ਕਈ ਵਾਰ ਤਾਂ ਬਿਲਡਰ ਸ਼ੁਰੂ ਸੇ ਹੀ ਬੇਮਾਨ ਹੈ ਉਸਨੇ ਕਲੋਜ਼ ਡਾਲ ਰੱਖੀ ਹੈ ਕਿ ਮੈਂ 18 ਮਹੀਨੇ ਕੇ ਅੰਦਰ ਆਪਕੇ ਪੈਸੇ ਵਾਪਸ ਕਰ ਸਕਤਾ ਹੂੰ ਮੈਂ 2 ਸਾਲ ਕੇ ਅੰਦਰ ਉਹ ਉਸਕੀ ਤਾਂ ਸ਼ੁਰੂਆਤ ਹੀ ਬੇਮਾਨੀ ਸੇ ਹੋਈ ਹੈ ਯਾ ਉਸਕੀ ਸ਼ੁਰੂਆਤ ਕਹਿ ਲੋ ਕਿ ਉਹ ਵੀਕ ਹੈ ਸ਼ੁਰੂ ਸੇ ਹੀ ਵੀਕ ਹੈ ਯੇ ਟਾਈਮ ਇਸਕੇ ਲਈ ਤਿਆਰ ਰਹੋ ਨੋਬਡੀ ਕੈਨ ਸਟੋਪ ਇਟ ਔਰ ਕੰਸਟਰਕਸ਼ਨ ਸਟਾਰਟਸ ਬੜੀ ਹੈਰਾਨਗੀ ਕੀ ਬਾਤ ਹੈ ਉਹ ਬੜ ਗਈ ਹੈ ਕੰਸਟਰਕਸ਼ਨ ਸਟਾਰਟ ਬੜ ਗਈ ਹੈ ਅਭੀ ਯੇ ਵੀ ਅਭੀ ਰਿਪੋਰਟ ਆਈ ਥੀ ਲੇਕਿਨ ਅਬ ਜੋ ਹਮਸੇ ਯੇ ਕੁਸ਼ਚਨ ਕਰਤੇ ਥੇ ਲਾਸਟ ਵੀਕ ਕਿ ਜੀ ਯੇ ਬਿਲਡਰ ਕਿਉਂ ਨਹੀਂ ਕੀਮਤ ਘਟਾ ਰਹਾ ਉਨਕੋ ਜਵਾਬ ਮਿਲ ਗਿਆ ਕਿ ਬਿਲਡਰ ਕੋ ਵਾਰਾ ਹੀ ਨਹੀਂ ਖਾ ਰਹਾ ਉਹ ਅਗਰ ਉਨਕੋ ਵਾਰਾ ਖਾ ਰਹਾ ਹੋਤਾ ਤੋ ਉਹ ਬੈਂਕਰਪਟ ਕਿਉਂ ਹੋਤੇ ਕਿਉਂ ਪੈਸੇ ਵਾਪਸ ਕਰਤੇ ਕਿਉਂ ਉਨਕੇ ਪਰ ਸੂਟ ਫੈਲ ਚਲ ਪੜੇ ਕਿਉਂਕਿ ਯੇ ਕੰਸਟਰਕਸ਼ਨ ਕਾਸਟ ਲੇਬਰ ਸਟ੍ਰਾਈਕ ਔਰ ਤੋ ਔਰ ਬੜੇ ਬੜੇ ਪ੍ਰੋਜੈਕਟ ਬੜੇ ਸੇ ਬੜੇ ਪ੍ਰੋਜੈਕਟ ਸੋਲਿਡ ਸੇ ਸੋਲਿਡ ਬੜੇ ਬੜੇ ਬਿਲਡਰੋਂ ਕੇ ਲੈਟਰ ਮੇਰੇ ਕਲਾਇੰਟਸ ਕੋ ਗਏ ਹੋਗੇ ਕਿ ਹਮਾਰਾ ਪ੍ਰੋਜੈਕਟ ਲੇਟ ਹੋ ਗਿਆ ਜੀ ਕਿਸੀ ਕਾ 6 ਮਹੀਨੇ ਕਿਸੀ ਕਾ ਸਾਲ ਅਬ ਬਤਾਓ ਯੇ ਬਿਲਡਰ ਕੇ ਹਾਥ ਮੇ ਹੈ ਨਹੀਂ ਲੇਬਰ ਸਟ੍ਰਾਈਕ ਕਿਆ ਕਿਆ ਕਰ ਲੋਗੇ ਆਪ ਮਿਸ ਸਾਗਰ ਮੇ ਬਹੁਤ ਕਮ ਇਫੈਕਟ ਪੜਾ ਲੇਬਰ ਕਾਇਡ ਕਾ ਪੀਲ ਰੀਜਨ ਮੇ ਬਹੁਤ ਕਮ ਪੜਾ ਹੈ ਲੇਕਿਨ ਡਾਊਨ ਟਾਊਨ ਮੇ ਬਹੁਤ ਜ਼ਿਆਦਾ ਅਸਰ ਪੜ ਗਿਆ ਲੇਬਰ ਸਟ੍ਰਾਈਕ ਕਾ ਹਾਲਾਂਕਿ ਇਸਕੀ 6 ਹਫ਼ਤੇ ਸੇ ਉੱਪਰ ਮਿਆਦ ਨਹੀਂ ਹੈ ਲੇਕਿਨ ਫਿਰ ਵੀ ਬਹੁਤ 6 ਹਫ਼ਤੇ ਡਜ਼ਨ ਮੀਨ ਕਿ 6 ਹਫ਼ਤੇ ਲੇਟ ਹੋ ਗਿਆ 6 ਹਫ਼ਤੇ ਲੇਟ ਹੋਣ ਦਾ ਮਤਲਬ ਹੁੰਦਾ 6 ਮਹੀਨੇ ਲੇਟ ਹੋ ਗਿਆ ਸਰ ਸਾਰਾ ਸਿਸਟਮ ਹੀ ਵਿਗੜ ਜਾਂਦਾ ਉਸ ਨਵੇਂ ਸਿਰੇ ਦਾ ਸਾਰਾ ਸੈਟਲ ਕਰਨਾ ਪੜਤਾ ਹੈ ਤੋ ਟਾਈਮ ਠੀਕ ਨਹੀਂ ਹੈ ਅਬ ਜਿਸੇ ਕਹਤੇ ਹੈ 2-3 ਦਿਨ ਪਹਿਲੇ ਤੱਕ ਤੋਂ ਇਹ ਕਹਿ ਰਹੇ ਥੇ ਬੈਂਕ ਆਫ ਕੈਨੇਡਾ ਕਿ 125 ਬੇਸਿਸ ਪੁਆਇੰਟ ਫਾਲ ਤੱਕ ਬੜਾ ਦੇਂਗੇ ਅਬ ਮੋਗਾ ਜੀ ਕੀ ਬਾਤ ਸੁਣਕਰ ਔਰ ਆਜ ਕਾ ਹਾਲਾਤ ਦੇਖਕਰ ਮੈਨੂੰ ਲੱਗਦਾ ਹੈ ਕਿ ਮੋਗਾ ਜੀ ਬਿਲਕੁਲ ਪਰਫੈਕਟ ਕਹਿ ਰਹੇ ਹੈ ਕਿ ਇਹ 1.5% 2% ਤੱਕ ਹੋਰ ਬੜਾ ਕਰ ਕਹਾਂ ਤੱਕ ਚਲੇ ਜਾਏਂਗੇ ਆਈ ਡੋਂਟ ਨੋ ਬਟ ਜੋ ਵੀ ਹੈ ਦਿਸ ਇਜ਼ ਨਾਟ ਗੁੱਡ
ਠੀਕ ਹੈ
ਦੇਖੋ ਨਾ ਹਮ ਇਤਨੇ ਇੰਟਰਸਟ ਰੇਟ ਬੜਾ ਕੇ ਇਨਫਲੇਸ਼ਨ ਕਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਇਨਫਲੇਸ਼ਨ 7.7 ਹੋ ਗਿਆ ਹਮ ਰੋਕ ਹੀ ਨਹੀਂ ਪਾ ਰਹੇ
ਠੀਕ ਹੈ
ਆਪ ਅਗਰ ਮੈਨੂੰ ਟਾਈਮ ਦੇਂਗੇ ਅਗਲੇ ਸ਼ੋਅ ਮੇ ਤੋ ਮੁਝੇ ਕੱਲ ਇੱਕ ਫਾਰਮੂਲਾ ਮੈਨੇ ਨਿਕਾਲਾ ਥਾ ਕਿ ਜੋ ਰਾਈਜ਼ਿੰਗ ਆਪਕਾ ਖਰਚਾ ਬੜ ਗਿਆ 40% ਕੇ ਆਸ ਪਾਸ ਇੰਟਰਸਟ ਮੰਨ ਲਓ ਕਿਸੀ ਕਾ ਮੰਨ ਲਓ 1000 ਮੌਰਗੇਜ ਥੀ ਉਸਕੀ 1400 ਹੋ ਗਈ ਤੋ ਉਸਸੇ ਕੈਸੇ ਬਚਾ ਜਾ ਸਕਤਾ ਹੈ ਮੈਨੇ ਛੋਟਾ ਜਿਹਾ ਫਾਰਮੂਲਾ ਬਣਾਇਆ ਥਾ ਇਸਕੋ ਡਿਸਕਸ ਕਰ ਲੇਂਗੇ ਜਬ ਵੀ ਆਪ ਕਹੋਗੇ
ਠੀਕ ਹੈ ਜੀ ਪੰਕਜ ਜੀ ਬਿਲਕੁਲ ਬਿਲਕੁਲ ਅੱਗੇ ਚੱਲ ਕੇ ਗੱਲ ਕਰਾਂਗੇ ਬੜੀ ਇੰਟਰਸਟਿੰਗ ਚੀਜ਼ ਹੈ ਪੰਕਜ ਜੀ ਔਰ ਪੀਕੇ ਜੀ ਤੁਹਾਡੇ ਦੋਨਾਂ ਲਈ ਸੇਮ ਸਵਾਲ ਹੈ ਪੰਕਜ ਜੀ ਮੈਂ ਤੁਹਾਡੇ ਤੋਂ ਸਟਾਰਟ ਕਰਾਂਗਾ ਗੱਲ ਕਰਾਂਗੇ ਅਸੀਂ ਵੀ ਕਈ ਲੋਕ ਇਹ ਸਵਾਲ ਪੁੱਛ ਰਹੇ ਨੇ ਕਿ ਰਿਸੈਸ਼ਨ ਜਿਹੜਾ ਉਹ ਆ ਸਕਦਾ ਹੈ ਠੀਕ ਹੈ ਸੋ ਕਿਆ ਉਹਦੇ ਵਾਸਤੇ ਅਸੀਂ ਕਿੱਦਾਂ ਤਿਆਰ ਰਹੀਏ ਜਾਂ ਕਿਆ ਇਹ ਵੀ ਸਵਾਲ ਹੈਗਾ ਇਹ ਰਿਸੈਸ਼ਨ ਇਸ ਵੇਲੇ ਆ ਰਿਹਾ ਕਿ ਨਹੀਂ ਆ ਰਿਹਾ ਮਨਵੀਰ ਸਿੰਘ ਉਹਨਾਂ ਦਾ ਸਿੱਧਾ ਸਵਾਲ ਹੈ ਮਨਵੀਰ ਸਿੰਘ ਕਹਿ ਰਹੇ ਨੇ ਕਿ ਹੈਲੋ ਸਰ ਕੈਨ ਯੂ ਆਸਕ ਪੰਕਜ ਜੀ ਅਬਾਊਟ ਰਿਸੈਸ਼ਨ ਐਂਡ ਹਾਊ ਕੈਨ ਵੀ ਪ੍ਰਿਪੇਅਰ ਆਰਸੈਲਫ ਫਾਰ ਦਾ ਇੰਪੈਕਟ ਜੀ
ਮੋਗਾ ਸਾਹਿਬ ਇਹ ਜਵਾਬ ਦੇਣ ਤੋਂ ਪਹਿਲੇ ਮੈਂ ਐਜ਼ ਏ ਲੇ ਮੈਨ ਆਈ ਐਮ ਨਾਟ ਦੈਟ ਮਚ ਐਜੂਕੇਟਿਡ ਔਰ ਆਈ ਵੁੱਡ ਸੇ ਇਨੀ ਨੋਲੇਜ ਮੈਨੂੰ ਰਿਸੈਸ਼ਨ ਦੀ ਇਨਫਲੇਸ਼ਨ ਨਹੀਂ ਹੈ ਮੇਰੀ ਪਰਸਨਲ ਰਾਏ ਕਰੈਕਟ ਮੀ ਇਫ ਆਈ ਐਮ ਰੋਂਗ ਆਈ ਵੁੱਡ ਪ੍ਰੈਫਰ ਰਿਸੈਸ਼ਨ ਨਾਓ ਇਨਸਟੈਡ ਆਫ ਦਿਸ ਇਨਫਲੇਸ਼ਨ ਆਈ ਡੋਂਟ ਨੋ ਯੂ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ
ਹਾਂਜੀ ਦੱਸੋ
ਪੀਕੇ ਜੀ ਹੁੰਦਾ ਕੀ ਹੈ ਕਿ
ਗੱਲਬਾਤ
ਕੈਸੀ ਹੈ ਸਰ
ਹਾਂਜੀ ਹੁਣ ਬੈਟਰ
ਸੋ ਬੇਸਿਕਲੀ ਹੁੰਦਾ ਕੀ ਹੈ ਸਰ ਅਗਰ ਇਨਫਲੇਸ਼ਨ ਕੰਟਰੋਲ ਨਾ ਆਵੇ ਤਾਂ ਰਿਸੈਸ਼ਨ ਵੈਸੇ ਹੀ ਲਿਆਉਣਾ ਪੈਂਦਾ ਹੈ ਸੋ ਇਹ ਬੈਂਕ ਆਫ ਕੈਨੇਡਾ ਐਕਚੁਅਲੀ ਤਾਂ ਡਿਮਾਂਡ ਹੀ ਘਟਾ ਰਹੇ ਨਾ ਲਿਆ ਕੇ ਐਕਚੁਅਲ ਤੁਸੀਂ ਅਗਰ ਦੇਖਿਆ ਜਾਵੇ ਨਾ ਇਹ ਕੋਸ਼ਿਸ਼ ਇਹ ਕਰ ਰਹੇ ਨੇ ਕਿ ਥੋੜੀ ਥੋੜੀ ਨੀਚੇ ਆ ਜਾਵੇ ਇਨਫਲੇਸ਼ਨ ਤੇ ਇੰਟਰਸਟ ਰੇਟ ਥੋੜਾ
ਉੱਪਰ ਜਾਵੇ। ਅਦਰਵਾਈਜ਼ ਅਗਰ ਇਨਫਲੇਸ਼ਨ ਕੰਟਰੋਲ ਨਹੀਂ ਆ ਤਾਂ ਇਹਨਾਂ ਨੂੰ ਇੰਟਰਸਟ ਰੇਟ ਇਨਫਲੇਸ਼ਨ ਤੋਂ ਉੱਪਰ ਲੈ ਕੇ ਜਾਣਾ ਪੈਂਦਾ। ਹੁਣ ਜਿਵੇਂ ਅਗਰ 7% ਹੈ, 7% ਤੇ ਅਗਰ 7.7 ਆਈ ਹੈ, ਅਗਰ ਇਹ 7.7 ਜਾਂ 8% ਤੇ ਪਰਸਿਸਟੈਂਟ ਰਹਿੰਦੀ ਹੈ, ਸੋ ਇਹਨਾਂ ਨੂੰ ਕੀ ਕਰਨਾ ਪਏਗਾ, ਇਸ ਇੰਟਰਸਟ ਰੇਟ ਇਸ ਇਨਫਲੇਸ਼ਨ ਤੋਂ ਉੱਪਰ ਲਿਜਾਣਾ ਪਏਗਾ। ਮਤਲਬ 8% ਅਗਰ ਸਾਡੀ ਇਨਫਲੇਸ਼ਨ ਹੈ ਤਾਂ 9% ਇੰਟਰਸਟ ਲਿਜਾਣਾ ਪਏਗਾ ਉਹਨੂੰ ਥੱਲੇ ਗਿਰਾਉਣ ਵਾਸਤੇ। ਸੋ ਇਹਦੀ ਸਿਚੁਏਸ਼ਨ, ਤਾਂ ਉਹ ਸਿਚੁਏਸ਼ਨ ਉਹ ਕ੍ਰੀਏਟ ਨਹੀਂ ਕਰਨਾ ਚਾਹ ਰਹੇ ਹੈ ਇਸ ਵੇਲੇ। ਉਹ ਧੀਰੇ ਧੀਰੇ ਜਿਵੇਂ 75 ਇਸ ਤਰ੍ਹਾਂ ਦੇ ਝਟਕੇ ਦੇ ਰਹੇ ਨੇ ਉਹਨੂੰ ਤਾਂ ਕਿ ਚੀਜ਼ਾਂ ਰੁਕਣੀਆਂ ਸ਼ੁਰੂ ਹੋਣ। ਸਾਈਨ ਆਉਣੇ ਸ਼ੁਰੂ ਹੋ ਗਏ ਨੇ ਰੁਕਣ ਦੇ, ਲੇਕਿਨ ਇਹ ਜਿਹੜੀ ਹੁਣ ਜਿਹੜੀ ਰਿਪੋਰਟ ਆਈ ਹੈ 2 ਮਹੀਨੇ ਪਹਿਲੇ ਦੀ ਰਿਪੋਰਟ ਹੈ ਨਾ ਜੀ, ਲਗਭਗ 1 ਮਹੀਨਾ ਪਹਿਲੇ ਦੀ ਰਿਪੋਰਟ ਹੈ ਸੋਰੀ। ਸੋ ਹੁਣ ਜਿਹੜੇ ਸਾਈਨ ਆਉਣੇ ਸ਼ੁਰੂ ਹੋ ਗਏ ਨੇ, ਜਿਵੇਂ ਹਾਊਸਿੰਗ 'ਚ ਸਾਈਨ ਆਉਣੇ ਸ਼ੁਰੂ ਹੋ ਗਏ ਨੇ, ਵੱਡੀਆਂ ਰਿਟੇਲ ਸੇਲ ਜਿਹੜੀਆਂ ਵੱਡੀਆਂ ਟਿਕਟ ਆਈਟਮ ਨੇ ਉਹ ਰੁਕਣੀਆਂ ਸ਼ੁਰੂ ਹੋ ਗਈਆਂ ਨੇ। ਹਾਲੇ ਛੋਟੀਆਂ ਆਈਟਮਸ ਹਾਲੇ ਵੀ ਚੱਲਦੀਆਂ ਪਈਆਂ ਨੇ। ਤੁਹਾਨੂੰ ਯਾਦ ਹੋਏਗਾ ਜਦੋਂ ਅਸੀਂ ਇਹ ਪੈਂਡੈਮਿਕ ਚੱਲ ਰਿਹਾ ਸੀਗਾ ਅੱਜ ਤੋਂ ਕੋਈ 6 ਮਹੀਨੇ ਸਾਲ ਪਹਿਲਾਂ, ਅਸੀਂ ਇਹ ਗੱਲ ਕਰ ਰਹੇ ਸੀ ਲੋਕਾਂ ਕੋਲ $170 billion ਡਾਲਰ ਜੁੜਿਆ ਪਿਆ ਬੈਂਕ 'ਚ। ਉਹ ਸਰ ਹਾਲੇ ਉਹਨਾਂ ਕੋਲ ਪੈਸਾ ਪਿਆ ਹੋਇਆ, ਸੇਵਿੰਗ ਪਈ ਹੋਈ ਹੈ, ਉਹ ਹਾਲੇ ਵੀ ਖਰਚਾ ਕਰ ਰਹੇ ਨੇ। ਮਹਿੰਗੇ ਹੋ ਗਈਆਂ ਨੇ ਚੀਜ਼ਾਂ, ਲੇਕਿਨ ਹਾਲੇ ਵੀ ਉਹ ਖਰਚੇ ਕਰ ਰਹੇ ਨੇ, ਉਹ ਆਪਣੀਆਂ ਨੀਡ ਜਿਹੜੀਆਂ ਨੇ ਉਹ ਪੂਰੀਆਂ ਕਰ ਰਹੇ ਨੇ। ਕਿਹੜਾ ਟਰੈਵਲ ਰੁਕਿਆ, ਇੰਨਾ ਮਹਿੰਗਾ ਹੋ ਗਿਆ ਟਰੈਵਲ, ਹਾਲੇ ਵੀ ਲੋਕ ਘੁੰਮਣ ਫਿਰਨ ਜਾ ਰਹੇ ਨੇ। ਸਾਰੀਆਂ ਚੀਜ਼ਾਂ ਜਿਹੜੇ ਛੋਟੇ ਲੈਵਲ ਤੇ ਵਿਚਾਰੇ ਜਿਹਨਾਂ ਕੋਲ ਪਹਿਲਾਂ ਹੀ ਜਿਹੜੇ ਫਸੇ ਹੋਏ ਸੀਗੇ ਉਹੀ ਹੋਰ ਮਰਦੇ ਜਾ ਰਹੇ ਨੇ। ਜਿਹਨਾਂ ਨੇ ਜੋੜ ਰੱਖਿਆ ਸੀ ਪੈਸਾ, ਉਹ ਹਾਲੇ ਖਰਚਾ ਕਰ ਰਹੇ ਨੇ। ਉਹ ਖਰਚਾ ਹਾਲੇ ਖਤਮ ਕਰਨਾ ਜ਼ਰੂਰੀ ਹੈ, ਉਹਨਾਂ ਦਾ ਪੈਸਾ ਖਤਮ ਕਰਨਾ ਜ਼ਰੂਰੀ ਹੋਇਆ ਪਿਆ। ਸੋ ਉਹ ਸਿਚੁਏਸ਼ਨ ਧੀਰੇ ਧੀਰੇ ਆਵੇਗੀ, ਲੇਕਿਨ ਰਿਸੈਸ਼ਨ 'ਚ ਇਹ ਕਹਿਣਾ ਕਿ ਰਿਸੈਸ਼ਨ ਆਏਗਾ ਕਿ ਨਹੀਂ ਆਏਗਾ, ਸਰ 50-50% ਚਾਂਸਿਸ ਮੈਂ ਕਹਾਂਗਾ। ਕਿਉਂਕਿ ਅਗਰ ਇਨਫਲੇਸ਼ਨ ਰੋਕ ਪਾਏ ਤੇਜ਼ੀ ਨਾਲ ਵਧਾ ਕੇ ਇੰਟਰਸਟ ਰੇਟ, ਤਾਂ ਇਹ ਸੋਫਟ ਲੈਂਡਿੰਗ ਕਰ ਜਾਣਗੇ। ਲੇਕਿਨ ਇਹ ਵੀ ਗੱਲ ਮੰਨ ਕੇ ਚੱਲੇ, ਜੇ ਅਸੀਂ ਕੋਈ ਉਸ ਤੇਜ਼ੀ ਵਾਲੀ ਚੀਜ਼ ਨਹੀਂ ਰਵਾਂਗੇ, ਅਸੀਂ ਸੋਫਟ ਲੈਂਡਿੰਗ ਦੀ ਗੱਲ ਕਰ ਰਹੇ ਹਾਂ। ਸੋਫਟ ਲੈਂਡਿੰਗ ਦਾ ਮਤਲਬ ਹੁੰਦਾ ਅਸੀਂ ਰਿਸੈਸ਼ਨ 'ਚ ਨਹੀਂ ਗਏ ਹਾਂ, ਲੇਕਿਨ ਅਸੀਂ ਡਿਮਾਂਡ ਘਟਾ ਦਿੱਤੀ ਹੈ, ਸਾਡੀ ਗਰੋਥ ਘਟਾ ਦਿੱਤੀ ਹੈ ਅਸੀਂ। ਸੋ ਅਸੀਂ ਦੋਨੋਂ ਚੀਜ਼ਾਂ 'ਚ ਕੋਸ਼ਿਸ਼ ਕਰ ਰਹੇ ਹਾਂ ਕਿ ਜਾਂ ਤਾਂ ਇਹਦੀ ਡਿਮਾਂਡ ਘੱਟ ਜਾਵੇ ਜਾਂ ਅਗਲੇ ਸਾਲ ਅਸੀਂ ਰਿਸੈਸ਼ਨ ਚਲੇ ਜਾਵਾਂਗੇ। ਜੀ ਰਵੀਰ ਜੀ,
ਅੱਛਾ ਇਹਦੇ 'ਤੇ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ ਪੰਕਜ ਜੀ, ਦੇਖੋ ਰਿਸੈਸ਼ਨ ਵਰਗੇ ਹਾਲਾਤ ਨਜ਼ਰ ਨਹੀਂ ਆ ਰਹੇ। ਮੈਂ 3-4 ਚੀਜ਼ਾਂ ਤੁਹਾਡਾ ਜ਼ਿਕਰ ਕਰਾਂਗਾ। ਅੱਜ ਅਸੀਂ ਸਵੇਰੇ ਹੈਡਲਾਈਨ ਦੇ ਰਹੇ ਸੀਗੇ ਕਿ ਰਿਟੇਲ ਸੇਲ ਜਿਹੜੀ ਹੈ ਉਹ ਤਕਰੀਬਨ 0.9%, ਯਾਨੀ ਕਿ ਲਗਭਗ 1% ਵੱਧ ਗਈ ਹੈ। ਲੋਕ ਬੇਤਹਾਸ਼ਾ ਖਰਚਾ ਕਰ ਰਹੇ ਨੇ, $60.7 billion ਅਪ੍ਰੈਲ ਦੇ ਵਿੱਚ ਲੋਕਾਂ ਨੇ ਖਰਚਾ ਕੀਤਾ। ਲੋਕਾਂ ਕੋਲ ਪੈਸਾ ਕਿੱਧਰੋਂ ਆਇਆ ਇਹ ਇੱਕ ਵੱਖਰੀ ਗੱਲ ਹੈ, ਉਹ ਵੱਖਰੀ ਡਿਸਕਸ਼ਨ ਹੈ। ਕਿਉਂਕਿ ਸਰਕਾਰ ਨੇ ਪੈਸਾ ਹੀ ਇੰਨਾ ਦਿੱਤਾ ਹੈ, ਟਰੂਡੋ ਸਾਹਿਬ ਦੀ ਸਰਕਾਰ ਨੇ ਪੈਸਾ ਹੀ ਇੰਨਾ ਦਿੱਤਾ ਹੈਗਾ ਕਿ ਲੋਕਾਂ ਕੋਲ ਪੈਸਾ ਆਇਆ। ਅੱਛਾ, ਤੁਸੀਂ ਹੁਣ ਟਰੈਵਲ ਅਕੋਮੋਡੇਸ਼ਨ ਦੀ ਗੱਲ ਕਰ ਰਹੇ ਸੀ ਸਰ, 40% ਇਨਕਰੀਜ਼ ਹੈ ਇੱਕ ਸਾਲ ਦੇ ਵਿੱਚ ਟਰੈਵਲ ਅਕੋਮੋਡੇਸ਼ਨ, ਮਿਲਦੀ ਨਹੀਂ ਪਈ ਅੱਜ ਲੋਕਾਂ ਨੂੰ ਟਰੈਵਲ ਅਕੋਮੋਡੇਸ਼ਨ। ਅੱਛਾ, ਮਰਚੈਂਡਾਈਜ਼ ਸੇਲ ਜਿਹੜੀ ਹੈ ਉਹ ਧੜਾਧੜ ਬੇਤਹਾਸ਼ਾ ਲੋਕਾਂ ਨੇ ਖਰੀਦੀ ਹੈ। ਇਹ ਤਾਂ ਚਲੋ ਇੱਕ ਰਿਟੇਲ ਸੇਲਸ, ਔਰ ਇਹਦੇ ਉੱਤੇ ਮੈਂ ਗੱਲ ਕਰ ਲਈ। ਮਹਿੰਗਾਈ ਤੁਸੀਂ ਦੇਖ ਰਹੇ ਹੋ ਕਿੱਥੇ ਜਾ ਰਹੀ ਹੈ, ਇਹ ਕਿਹੜੇ ਰਿਸੈਸ਼ਨ ਵਰਗੇ ਹਾਲਾਤ ਹੈ। ਤੀਸਰਾ ਪੁਆਇੰਟ ਆ ਜਾਓ, ਨੌਕਰੀਆਂ ਦੀ ਗੱਲ ਕਰ ਲਈ ਸਰ, 5.1% ਅਨਇੰਪਲੋਇਮੈਂਟ ਰੇਟ ਹੈ, 5.1%, ਜੋ ਕਿ ਕਿਤੇ ਰਿਸੈਸ਼ਨ ਦੇ ਨਾਮੋ ਨਿਸ਼ਾਨੀ ਨਜ਼ਰ ਆ ਰਿਹਾ। ਚੌਥਾ ਪੁਆਇੰਟ ਆ ਜਾਓ, ਟੈਕਨੀਕਲੀ ਰਿਸੈਸ਼ਨ ਆਪਾਂ ਉਹਨੂੰ ਕਹਿੰਦੇ ਹਾਂ ਵੀ ਜਦੋਂ 2 ਕੁਆਟਰਸ ਦੇ ਵਿੱਚ ਨੈਗੇਟਿਵ ਗਰੋਥ ਹੋ ਜਾਏ। ਸਰ ਜੂਨ ਦੇ ਨੰਬਰ ਤੇ ਹਜੇ ਅਗਲੇ ਮਹੀਨੇ ਆਉਣਗੇ ਜੁਲਾਈ ਦੇ ਵਿੱਚ, ਪਰ ਤੁਸੀਂ ਦੇਖ ਲੈਣਾ 4-4.5% ਦੇ ਨਾਲ ਐਨੁਅਲਾਈਜ਼ ਰੇਟ ਤੇ ਸਾਡੀ ਜੀ ਡੀ ਪੀ ਵੱਧ ਰਹੀ ਹੈ। ਮੈਂ ਤੁਹਾਨੂੰ ਹੁਣੇ ਫੋਰਕਾਸਟ ਦੇ ਰਿਹਾ, 4-4.5% ਜੀ ਡੀ ਪੀ ਗਰੋਥ। ਅੱਛਾ, ਇਸ ਸਾਲ ਜੇ ਤੁਸੀਂ 3rd quarter ਦੇ ਵਿੱਚ ਵੀ ਚਲੇ ਜਾਓਗੇ, 3rd quarter ਦੇ ਵਿੱਚ ਵੀ 1.5-2% 3rd quarter 'ਚ ਵੀ ਗਰੋ ਕਰ ਜਾਣੀ ਹੈ, ਤੇ ਇਸ ਸਾਲ ਦੇ ਆਖਰੀ ਕੁਆਟਰ ਦੇ ਵਿੱਚ ਵੀ ਉਹੀ 1-2% ਤਾਂ ਵੀ ਗਰੋ ਕਰ ਜਾਣੀ ਹੈ। ਨੈਗੇਟਿਵ ਤੇ ਜਾਣ ਦਾ ਮੈਨੂੰ ਤਾਂ ਕੋਈ ਨਜ਼ਰ ਆ ਨਹੀਂ ਰਿਹਾ ਇਸ ਵੇਲੇ। ਆਪ ਇਸ ਸਾਲ ਦਾ ਮੈਂ ਤੁਹਾਨੂੰ ਸਾਰੀ ਫੋਰਕਾਸਟ ਦੇ ਆਉਣਾ ਹੀ ਨਹੀਂ ਹੈ, ਤੇ ਇਹਨਾਂ ਹਾਲਾਤਾਂ ਦੇ ਵਿੱਚ ਜੇ ਉਹ ਪਿਛਲੀ ਵਾਰ ਜਦੋਂ ਹਰਪ੍ਰੀਤ ਸਾਹਿਬ ਦੇ ਸਮੇਂ 2 ਨੈਗੇਟਿਵ ਗਰੋਥ ਹੋਈਆਂ ਸੀਗੀਆਂ, ਰਿਸੈਸ਼ਨ ਆਏ, ਲੋਕਾਂ ਨੂੰ ਪਤਾ ਵੀ ਨਹੀਂ ਲੱਗਾ ਕਿ ਕਦੋਂ ਆਇਆ ਤੇ ਕਦੋਂ ਚਲਾ ਗਿਆ। ਜਿਹੜਾ ਪੈਸਾ ਸਰ ਜਿਹੜਾ ਅਸੀਂ ਗੱਲ ਕਰ ਰਹੇ ਨੇ $170 billion, ਉਹ 2024 ਤੱਕ ਲੋਕਾਂ ਨੇ ਜੇਬਾਂ ਦੇ ਵਿੱਚੋਂ ਕੱਢੀ ਜਾਣਾ। ਆ 2022-23-24 ਲੋਕਾਂ ਨੇ ਜੇਬ 'ਚੋਂ ਪੈਸੇ ਕੱਢੀ ਜਾਣੇ, ਕਿਉਂਕਿ ਪੈਸਾ ਉਸ ਵੇਲੇ ਜਿਹੜਾ ਵੰਡਿਆ ਉਹ ਲੋਕਾਂ ਨੇ ਹੁਣ ਹੌਲੀ ਕੱਢ ਰਹੇ ਨੇ। ਸੋ ਉਹ ਸਰ $150 billion ਦੀ ਅਸੀਂ ਗੱਲ ਕਰ ਰਹੇ, ਅਸੀਂ $150 million ਦੀ ਥੋੜ੍ਹੀ ਗੱਲ, $150 billion ਕਿੱਥੇ ਖਰਚ ਕਰਨਾ ਲੋਕਾਂ ਨੇ? ਜਾਂ ਜਿਹੜੀ ਖਰੀਦਦਾਰੀ ਹੋ ਰਹੀ ਹੈ ਮਰਚੈਂਡਾਈਜ਼, ਅੱਜ ਸਵੇਰੇ ਮੈਂ ਰਿਪੋਰਟ ਪੜ੍ਹ ਰਿਹਾ ਸੀ ਸਾਰੀ, ਜਾਂ ਲੋਕਾਂ ਨੇ ਘਰਾਂ 'ਚ ਲਗਾਉਣਾ ਹੈ, ਜਾਂ ਸਟਾਕਸ ਲਗਾਉਣਾ ਹੈ, ਜਾਂ ਬੈਂਕ 'ਚ ਰੱਖਿਆ ਹੋਇਆ ਉਹ ਅੱਜ ਨਹੀਂ ਤਾਂ 2023 'ਚ ਕੱਢਣਗੇ, 2024 'ਚ ਕੱਢਣਗੇ, ਜਾਂ 25-26 'ਚ ਕੱਢਣਗੇ। ਪੈਸਾ ਤਾਂ ਬਾਹਰ ਆਉਣਾ ਹੀ ਆਉਣਾ ਹੈ ਨਾ। ਸੋ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਇੰਨੀ ਜਲਦੀ, ਹਾਂ ਜੇ ਰਿਸੈਸ਼ਨ ਆ ਵੀ ਗਿਆ, ਇਟ ਵਿਲ ਬੀ ਅ ਟੈਕਨੀਕਲ ਰਿਸੈਸ਼ਨ, ਜੋ ਲਾਸਟ ਟਾਈਮ ਆਇਆ ਸੀ ਹਰਪ੍ਰੀਤ ਸਾਹਿਬ ਦੇ ਟਾਈਮ 'ਤੇ, ਉੱਦਾਂ ਦਾ ਹੀ ਲੱਗ ਰਿਹਾ ਮੈਨੂੰ।
ਤੁਸੀਂ 100% ਸਹੀ ਹੋ ਯੁੱਧਵੀਰ ਜੀ, ਕਿਉਂਕਿ ਇਸ ਸਾਲ ਤਾਂ ਹਲੇ ਪੈਸਾ ਖਰਚਾ ਤਾਂ ਤਾਂ ਇੰਟਰਸਟ ਰੇਟ ਵੀ ਵਧਾਉਣ ਦੀ ਗੱਲ ਕਰ ਰਹੇ ਹਾਂ, ਅਸੀਂ ਹਲੇ ਅਕਤੂਬਰ ਨਵੰਬਰ ਦਸੰਬਰ ਤੱਕ ਦੀ ਗੱਲ ਕਰਦੇ ਪਏ ਹਾਂ, ਇੰਟਰਸਟ ਰੇਟ ਅਸੀਂ 2% ਹੋਰ ਵਧਾ ਦਿਆਂਗੇ, 1.5% ਹੋਰ ਵਧਾ ਦਿਆਂਗੇ, ਸੋ ਅਸੀਂ 5% ਤੋਂ ਉੱਪਰ ਪ੍ਰਾਈਮ ਚਲਾ ਜਾਏਗਾ। ਸੋ ਇਹ ਅਗਰ ਇੰਨਾ ਉੱਪਰ ਚਲਾਉਣ ਦੀ ਗੱਲ ਹੋ ਰਹੀ ਹੈ, ਇਸ ਦਾ ਮਤਲਬ ਇਸ ਸਾਲ ਤਾਂ ਅਸੀਂ ਰਿਸੈਸ਼ਨ ਦੇਖ ਹੀ ਨਹੀਂ ਰਹੇ ਹਾਂ, ਅਗਰ ਰਿਸੈਸ਼ਨ ਦੇਖ ਰਹੇ ਹੁੰਦੇ ਤਾਂ ਸਾਨੂੰ ਇੰਟਰਸਟ ਰੇਟ ਵਧਾਉਣ ਦੀ ਜ਼ਰੂਰਤ ਹੀ ਨਹੀਂ ਸੀ, ਬਲਕਿ ਅਸੀਂ ਤਾਂ ਕ੍ਰੀਏਟ ਕਰਨਾ ਚਾਹ ਰਹੇ ਹਾਂ ਕਿ ਉਹਦੀ ਡਿਮਾਂਡ ਘਟਾਈ ਜਾਵੇ। ਇੰਟਰਸਟ ਰੇਟ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਹੁਣ ਜਿਵੇਂ ਡਿਮਾਂਡ ਘਟਣੀ ਸ਼ੁਰੂ ਹੋਈ ਹੈ ਚੀਜ਼ਾਂ ਦੀ ਥੋੜ੍ਹੀ ਬਹੁਤ, ਵੱਡੀ ਟਿਕਟ ਆਈਟਮ ਦੀ ਹੋਈ ਹੈ, ਛੋਟੀ ਤੁਸੀਂ ਕਹਿ ਰਹੇ ਹੋ ਜਿਵੇਂ ਪੈਸਾ ਖਰਚਿਆ ਜਾ ਰਿਹਾ ਅਤੇ ਡਿਟੇਲ 'ਚ ਪੈਸਾ ਖਰਚਿਆ ਜਾ ਰਿਹਾ ਜਿਹੜੀ ਗੱਲ ਕਰ ਰਿਹਾ ਸੀ ਪਹਿਲਾਂ ਵੀ। ਸੋ ਸਿਚੁਏਸ਼ਨ ਹਲੇ ਰਿਸੈਸ਼ਨ ਦੀ ਕ੍ਰੀਏਟ ਨਹੀਂ ਹੋਈ ਹੈ, ਲੇਕਿਨ ਅਗਰ ਇਨਫਲੇਸ਼ਨ ਇਸੇ ਤਰ੍ਹਾਂ ਪਰਸਿਸਟੈਂਟ ਰਹੀ, ਮੈਂ ਇਹ ਕਹਿਣਾ ਚਾਹ ਰਿਹਾ 7.7 ਅੱਜ ਆਈ ਹੈ, 8% ਚਲੀ ਗਈ, 8.5 ਚਲ, ਅਸੀਂ ਇੰਟਰਸਟ ਰੇਟ ਵਧਾ ਰਹੇ ਹਾਂ ਉਹ ਉੱਤੇ ਵੱਧਦੀ ਜਾ ਰਹੀ ਹੈ, ਫਿਰ ਇਹਨਾਂ ਨੂੰ ਝਟਕੇ ਦੇਣੇ ਪੈਣਗੇ ਇਕੋਨਮੀ ਨੂੰ, ਉਸ ਲਈ ਫਿਰ ਇਹੋ ਜਿਹੇ ਝਟਕੇ ਦੇਣਗੇ ਕਿ ਇੱਕ ਵਾਰੀ ਮਤਲਬ ਜੋਬਸ ਲੋਸ ਹੋਣੀਆਂ ਸ਼ੁਰੂ ਹੋ ਜਾਣ, ਕੰਪਨੀਜ਼ ਨੂੰ ਲੋਸ ਹੋਣਾ ਸ਼ੁਰੂ ਹੋ ਜਾਵੇ ਜਾਂ ਉਹਨਾਂ ਰਿਟੇਲ ਨਾ ਰਹੇ, ਜਿਵੇਂ ਬਹੁਤ ਸਾਰੀ ਕੰਪਨੀਆਂ ਨੇ ਤਾਂ ਵੈਸੇ ਹੀ ਹੁਣ ਲੇ ਆਫ ਕਰਨੇ ਸ਼ੁਰੂ ਕਰ ਦਿੱਤੇ ਨੇ ਵੱਡੀਆਂ ਕੰਪਨੀਆਂ ਨੇ, ਅਗਰ ਟੈਸਲਾ ਨੂੰ ਹੀ ਦੇਖ ਲਓ ਤੁਸੀਂ, ਟੈਸਲਾ ਨੇ ਹੀ ਕਰ ਦਿੱਤੇ ਨੇ, ਉਹਨਾਂ ਦੀ ਕੋਸਟ ਵੱਧ ਗਈ, ਡਬਲ ਕੋਸਟ ਹੋ ਗਈ ਹੈ ਇਲੈਕਟ੍ਰਿਕ ਵਹੀਕਲ ਬਣਾਉਣ ਦੀ ਪਿਛਲੇ 1.5-2 ਸਾਲ ਦੇ ਅੰਦਰ ਅੰਦਰ। ਸੋ ਇਹ ਚੀਜ਼ਾਂ ਸ਼ੁਰੂ ਹੋ ਗਈਆਂ ਨੇ, ਇਹਦਾ ਰਿਪਲ ਇਫੈਕਟ ਆਉਣ 'ਚ ਹਲੇ ਸਾਨੂੰ ਇਹ ਨਹੀਂ 6-8 ਮਹੀਨੇ ਸਾਨੂੰ ਦਿਖਦੇ ਪਏ ਨੇ, ਲੇਕਿਨ ਅਗਰ ਅਸੀਂ ਸੋਫਟ ਲੈਂਡਿੰਗ ਕਰਕੇ ਤਾਂ ਵੈਲ ਐਂਡ ਗੁੱਡ, ਨਹੀਂ ਤਾਂ ਇੱਕ ਛੋਟਾ ਜਿਹਾ ਟੈਕਨੀਕਲ ਰਿਸੈਸ਼ਨ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਆਵੇਗਾ ਹੀ ਆਵੇਗਾ ਜੀ।
ਰਿਸੈਸ਼ਨ ਜੇ ਆਉਂਦਾ ਹੈਗਾ ਤੇ ਅਸੀਂ ਉਹਦੇ ਵਾਸਤੇ ਕਿੱਦਾਂ ਤਿਆਰ ਰਹਿ ਸਕਦੇ ਹਾਂ, ਪੀਕੇ ਜੀ ਔਰ ਪੰਕਜ ਜੀ ਦੋਨਾਂ ਤੋਂ ਅੱਗੇ ਚੱਲ ਕੇ ਪੁੱਛਾਂਗੇ, ਲੇਕਿਨ ਪੀਕੇ ਜੀ ਇਸ ਸਮੇਂ ਹੋ ਗਿਆ ਕਿ ਥੋੜਾ ਜਿਹਾ ਕੋਈ ਪ੍ਰੋਜੈਕਟ ਵਾਸਤੇ ਜਾਂ ਕੋਈ ਹੋਰ ਜਾਣਕਾਰੀ ਉਹ ਵੀ ਸਾਂਝੀ ਕਰੋ।
ਠੀਕ ਹੈ ਜੀ, ਅਸੀਂ ਇਹ ਪ੍ਰੋਜੈਕਟ ਦੋ ਹੁਣੇ ਵੇਚ ਰਹੇ ਸੀ, ਬੜੀ ਜ਼ਬਰਦਸਤ ਡਿਮਾਂਡ ਉਹਦੀ ਆਈ ਹੋਈ ਸੀਗੀ, ਅਤੇ ਕਿਉਂਕਿ ਓਨਲੀ ਰੀਜ਼ਨ ਵਾਜ ਬਿਕੋਜ਼ ਦਾ ਕਲੋਜਿੰਗ ਵਾਜ ਆਫਟਰ 5 ਈਅਰਸ, ਮੋਰ ਦੈਨ 5 ਈਅਰਸ, 6 ਈਅਰਸ, ਅਤੇ ਫੋਰਮਾ ਕਾਂਡੋ ਜਾਂ ਇਲੈਕਟਰਾ ਕਾਂਡੋ, ਇਹਦੇ ਨਾਲ ਬੜਾ ਜ਼ਬਰਦਸਤ ਰਿਸਪਾਂਸ ਸਾਨੂੰ ਆਏਗਾ, ਔਰ ਆਈ ਵਾਜ਼ ਆਲਸੋ ਵੈਰੀ ਕੰਫਰਟੇਬਲ, ਸਟਿਲ ਆਈ ਐਮ ਵੈਰੀ ਕੰਫਰਟੇਬਲ ਬਿਕੋਜ਼ ਦਾ ਥਿੰਗ ਇਜ਼ ਕਲੋਜਿੰਗ ਇਜ਼ ਮੋਰ ਦੈਨ 5 ਈਅਰਸ ਅਵੇ, ਔਰ ਇੰਨਾ ਲੰਬਾ ਰਿਸੈਸ਼ਨ ਇਨਫਲੇਸ਼ਨ ਵਾਲੀ ਜੀ ਕਹਾਣੀਆਂ ਨੇ ਇੰਨੀ ਲੰਬੀ ਨਹੀਂ ਚੱਲਦੀਆਂ, ਸਾਲ 2 ਸਾਲ ਦੇ ਅੰਦਰ ਮੈਕਸੀਮਮ ਅਗਲੇ ਸਾਲ ਦੇ ਅੰਦਰ ਤੱਕ ਸਭ ਸੈਟਲ ਹੋਣਾ ਸ਼ੁਰੂ ਹੋ ਜਾਏਗਾ, ਵੀ ਆਰ ਐਕਸਪੈਕਟਿੰਗ ਬਾਈ ਦਾ ਐਂਡ ਆਫ ਦਿਸ ਈਅਰ, ਲੇਕਿਨ ਫਿਰ ਵੀ ਚਲੋ ਇੱਕ ਸਾਲ ਫਾਲਤੂ ਵੀ ਮੰਨ ਲਓ, ਅਤੇ ਫੋਰਮ ਐਂਡ ਇਲੈਕਟਰਾ ਔਰ ਐਨੀ ਅਦਰ ਪ੍ਰੋਜੈਕਟ, ਜਿਸ ਤਰ੍ਹਾਂ ਹੁਣ ਬ੍ਰਿਜ ਹਾਊਸ ਜਿਹੜਾ ਬ੍ਰਾਈਟ ਵਾਟਰ ਜਿਹੜਾ ਮਿਸ ਹੈਗਾ ਲੇਕ ਫਰੰਟ ਦੇ ਉੱਤੇ ਜਿਹੜਾ ਪ੍ਰੋਜੈਕਟ ਬਹੁਤ ਵੱਡਾ 11-12 ਬਿਲਡਿੰਗ ਦਾ ਆ ਰਿਹਾ, ਉਹਦਾ ਨੈਕਸਟ ਪ੍ਰੋਜੈਕਟ ਜਿਹੜਾ ਬ੍ਰਿਜ ਹਾਊਸ ਉਹ ਵੀ ਲਾਂਚ ਹੋ ਗਿਆ ਹੈਗਾ ਔਨ ਲੇਕ ਫਰੰਟ, ਸਾਨੂੰ ਇਹਨਾਂ ਸਾਰੇ ਪ੍ਰੋਜੈਕਟ ਵਾਸਤੇ ਔਰ ਆ ਰਹੇ ਐਨੀ ਅਦਰ ਪ੍ਰੋਜੈਕਟ ਲੋਅਰ ਆਈ ਦੇ ਅੰਦਰ ਤਾਂ ਬੜੇ ਬਿਲਡਰ ਨੇ, ਬੜੇ ਇਨਸੈਂਟਿਵ ਦੇ ਕੇ ਆ ਰਹੇ ਨੇ ਅੱਗੇ, ਲੇਕਿਨ ਜਲਦਬਾਜ਼ੀ ਨਾ ਕਰਨਾ, ਮੈਂ ਬਾਰ ਬਾਰ ਕਹਿ ਰਿਹਾ ਕਲੋਜਿੰਗ 1-1.5 ਸਾਲ ਦੀ ਨਹੀਂ ਹੋਣੀ ਚਾਹੀਦੀ, ਮੈਂ ਇਹ ਚੀਜ਼ ਨੂੰ ਬਾਰ ਬਾਰ ਇਨਫੈਸਾਈਜ਼ ਕਰ ਰਿਹਾ, ਕਿਉਂਕਿ ਤੁਸੀਂ 1-1.5 ਸਾਲ ਤੁਸੀਂ ਦੇਖ ਰਹੇ ਹੋ ਕਿ ਹੁਣ ਕੀ ਪ੍ਰੋਬਲਮ ਤਾਂ ਅਸੀਂ ਚੱਲ ਰਹੇ ਹਾਂ, ਕੀ ਅਸੀਂ ਡਿਸਕਸ਼ਨ ਕਰ ਰਹੇ ਹਾਂ, ਸਾਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਅੰਦਰ ਸਾਡੀ ਰਾਤ ਦੀ ਨੀਂਦ ਖਰਾਬ ਹੋ ਜਾਏ। ਸੋ ਫੋਰ ਐਨੀ ਅਦਰ ਰੀਅਲ ਸਟੇਟ ਇਨਵੈਸਟਮੈਂਟ ਯੂ ਕੈਨ ਕੰਟੈਕਟ ਅਸ 6-4-7-2-9-9-4-7-5-7, ਆਈ ਰਿਪੀਟ 6-4-7-2-9-9-4-7-5-7, ਔਰ ਯੂ ਕੈਨ ਵਿਜ਼ਿਟ teamsabarwal.com।
ਜੀ ਠੀਕ ਹੈ ਜੀ, ਥੈਂਕ ਯੂ ਜੀ। ਪੰਕਜ ਜੀ,
ਜੀ ਯੁੱਧਵੀਰ ਜੀ, ਦੇਖੋ ਹੁਣ ਅਸੀਂ ਰਿਸੈਸ਼ਨ ਦੀ ਗੱਲ ਕਰ ਰਹੇ ਸੀ ਸਾਰੀਆਂ ਚੀਜ਼ਾਂ ਨੇ, ਅਗਰ ਤੁਸੀਂ ਇਨਵੈਸਟਮੈਂਟ ਬਾਰੇ ਕਿਸੇ ਬਾਰੇ ਗੱਲ ਕਰਨਾ ਚਾਹ ਰਹੇ ਹੋ, ਸਮਝਣਾ ਚਾਹ ਰਹੇ ਹੋ ਕਿਵੇਂ ਕਿੱਥੇ ਕਰਨੀ ਚਾਹੀਦੀ ਹੈ ਅੱਗੇ ਜਾ ਕੇ, ਇਸ ਵੇਲੇ ਅਗਰ ਇਹੀ ਸਿਚੁਏਸ਼ਨ ਖੜੀ ਹੋ ਰਹੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੇਰਾ ਫੋਨ ਨੰਬਰ ਹੈ 6-4-7-2-8-5-1-0-0-7, ਐਨੀ ਇੰਸ਼ੋਰੈਂਸ ਨੀਡ ਕੰਟੈਕਟ ਮੀ 6-4-7-2-8-5-1-0-0-7। ਥੈਂਕ ਯੂ,
ਵਾਹਿਗੁਰੂ ਜੀ ਦਾ ਨੰਬਰ 416-475-5000, ਹੈਵ ਅ ਵੰਡਰਫੁਲ ਡੇ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
Shah Entertainment ke Nasir Shah lekar aa rahe hain duniya ka maqbool tarin show Khabar Haar aapke apne shehar Brampton mein June 26 shaam 5 baje at Canadian Convention Center Brampton mein Khabar Haar Aftab Iqbal apni puri team ke saath aapke apne shehar Brampton mein tickets aur sponsorship ke liye call kijiye 416-526-6800 416-526-6800।
स्टोविल में सबसे पहला इस्लामिक सेंटर बनाने के लिए दारुल खैर सेंटर स्टोविल आप सबको इनवाइट कर रहा है एक स्पिरिचुअल इवनिंग और फंडरेजिंग डिनर पर।
ऑन June 26 at 6:30 PM एट 8440 Highway 27 इन वॉन।
स्पेशल गेस्ट होंगे शेख यासिर कादी, डॉक्टर मुरील कासिम और इमाम आरिफ देसाई। इवेंट और टिकट्स की मजीद इन्फॉर्मेशन के लिए कॉल करें 416-292-1818, दैट इज 416-292-1818।
D4 Entertainment and Trust 99 Logistics present Rewind Tour. Alka Yagnik, Udit Narayan and Kumar Sanu, Saturday, July 2nd at CAA Center, Brampton, in association with Trans Expert, Autobahn, Roadlink, RPD 24, Magnus Furniture and G Media Group. For tickets, visit ticketmaster.ca or call 905-793-1234.
Oh maya mehndi roka ya vyada hove mauka President Convention Center
Sweet Mahal walean da bilkul nava President Convention Center 100 to leke 700 tak di capacity te khana ohi lajawab Sweet Mahal wala President Convention Center conveniently located in Bond hone call karo ate apniyan partiyan book karao 416 433 9191 416 433 9191
President Convention Center
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक